ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਣ ਪਰਿਓ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਦਾਨ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਦਾਨ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਿੰਘਾਸਣ ਉੱਪਰ ਸਵਾਏਮਾਨ ਹੋ ਕਰਕੇ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸ੍ਰੀ ਮੁੱਖਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਇਸ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਅਸਥਾਨ ਦੀ ਗੁਰੂ ਕਾਲ ਵੇਲੇ ਤੋਂ ਚੱਲੀ ਆਈ ਹੋਈ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਵਾਸਤੇ ਜਿੱਥੇ ਆਪਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹਾਂ, ਉੱਥੇ ਮੀਡੀਆ ਦੇ ਸਾਧਨ ਰਾਹੀਂ ਦੇਸ਼ਾਂ ਦੇਸ਼ਾਂਤਰਾਂ ਆਪਣੇ ਘਰਾਂ ਵਿੱਚ ਵੀ ਅਨੇਕਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੁੜ ਮਿਲ ਬੈਠੀਆਂ ਹਨ। ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਅੱਜ ਦੋ ਦਿਹਾੜੇ ਹਨ ਜੋ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ। ਪਹਿਲਾ, ਅੱਜ ਦੇ ਦਿਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਟਾਲੇ ਦੀ ਧਰਤੀ 'ਤੇ ਗ੍ਰਿਸਤ ਜੀਵਨ ਵਿੱਚ ਪ੍ਰਵੇਸ਼ ਕੀਤਾ। ਅੱਜ ਦੇ ਦਿਨ ਸਤਿਗੁਰਾਂ ਦਾ ਆਨੰਦ ਕਾਰਜ ਬਟਾਲੇ ਸ਼ਹਿਰ ਦੀ ਧਰਤੀ 'ਤੇ ਹੋਇਆ ਸੀ। ਜੇ ਗੁਰਬਾਣੀ ਅੰਦਰ ਝਾਤ ਮਾਰੀਏ, ਪੜ੍ਹੀਏ, ਵਿਚਾਰੀਏ ਜਾਂ ਸੁਣੀਏ, ਅਸਲ 'ਚ ਸਤਿਗੁਰਾਂ ਨੂੰ ਕੋਈ ਲੋੜ ਨਹੀਂ ਸੀ ਗ੍ਰਿਸ਼ਤੀ ਜੀਵਨ ਧਾਰਨ ਕਰਨ ਦੀ, ਪਰ ਫਿਰ ਅਸੀਂ ਉਹਨਾਂ ਦੇ ਸਿੱਖ ਖਵਾਉਣ ਵਾਲਿਆਂ ਨੇ ਅਸੀਂ ਵੀ ਵਿਹਲੜ ਬਣ ਕੇ ਬੈਠੇ ਰਹਿਣਾ ਸੀ। ਸਤਿਗੁਰਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਕਿ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ। ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਿਭਾਉਂਦਿਆਂ, ਗ੍ਰਿਸਤ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵਿੱਚ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਜੀਓ। ਇਸ ਕਾਰ ਦੇ ਨਾਲ ਲੋਕ ਵੀ ਸੁਹੇਲਾ ਕਰਨਾ ਅਤੇ ਪ੍ਰਲੋਕ ਵੀ ਸੁਹੇਲਾ ਕਰਨਾ, ਰਹਿਣਾ ਸੰਸਾਰ ਵਿੱਚ, ਰਹਿਣਾ ਗ੍ਰਿਸਤ ਵਿੱਚ, ਬਾਰੀ ਤੌਰ 'ਤੇ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰ ਅੰਦਰੋਂ ਧਿਆਨ, ਸੁਰਤ, ਮਨ ਇਹ ਪਰਮੇਸ਼ੁਰ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਹੱਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ ਦੀ ਕਾਰ ਕਰਨੀ ਹੈ। ਤਿੰਨ ਤਰ੍ਹਾਂ ਦੇ ਵਿਵਾਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ। ਇੱਕ ਤਾਂ ਇਹ ਜਿਸ ਨੂੰ ਅੱਜ ਅਸੀਂ ਆਨੰਦ ਕਾਰਜ ਦਾ ਸ਼ਬਦ ਦਿੱਤਾ, ਕਿਉਂਕਿ ਜੋ ਅੱਜ ਆਨੰਦ ਕਾਰਜ ਦੀ ਮਰਿਆਦਾ ਚੱਲ ਰਹੀ ਹੈ ਸਿੱਖ ਧਰਮ ਦੇ ਵਿੱਚ, ਇਹ ਪੱਕੇ ਤੌਰ 'ਤੇ ਲਾਗੂ ਹੋਈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ, ਕਿਉਂਕਿ ਲਾਵਾਂ ਦੇ ਪਾਠ ਦਾ ਜੋ ਉਚਾਰਨ ਹੈ ਸੂਹੀ ਰਾਗ ਵਿੱਚ, ਉਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਸੀ। ਇਹ ਆਪਣੇ ਨੇੜੇ ਜੋ ਅਸਥਾਨ ਹੈ ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਜੀ ਵਿੱਚ, ਸੰਪਰਦਾਈ ਵਿਦਵਾਨਾਂ ਨੇ ਉਥਾਨਕਾ ਵੀ ਕਥਨ ਕੀਤੀ ਹੈ ਕਿ ਇੱਥੇ ਹੀ ਸੱਚੇ ਪਾਤਸ਼ਾਹ ਬੈਠੇ ਸਨ ਸਿੱਖ ਸੰਗਤਾਂ ਸਮੇਤ। ਇੱਕ ਗੁਰਸਿੱਖ ਰੋਂਦਾ ਹੋਇਆ ਆਇਆ ਸੀ, ਕਿਉਂਕਿ ਉਸ ਤੋਂ ਪਹਿਲਾਂ ਹਾਲਾਂ ਮਰਿਆਦਾ ਕੋਈ ਨਿਭਾ ਲੈਂਦਾ ਸੀ, ਕੋਈ ਕਿਸੇ ਧਰਮ ਅਨੁਸਾਰ, ਕੋਈ ਕਿਸੇ ਧਰਮ ਅਨੁਸਾਰ ਮਰਿਆਦਾ ਨਿਭਾ ਰਿਹਾ ਸੀ। ਸਹਿਜੇ ਸਹਿਜੇ ਫਿਰ ਸੱਚੇ ਪਾਤਸ਼ਾਹ ਜੀ 10 ਜਾਮੇ ਧਾਰਨ ਕੀਤੇ ਅਤੇ ਸਹਿਜੇ ਸਹਿਜੇ ਕਰਕੇ ਫਿਰ ਹਰੇਕ ਮਰਿਆਦਾ ਬੰਨ੍ਹੀ ਗਏ ਅਤੇ ਸੰਪੂਰਨ ਸਿੱਖ ਬਣਿਆ। ਜਦੋਂ ਸਾਨੂੰ ਖੰਡੇ ਬਾਟੇ ਦੀ ਪੌਲ ਮਿਲੀ ਅਤੇ ਨਾਲ ਦੀ ਨਾਲ ਸਹਿਜੇ ਸਹਿਜੇ ਸਾਡੀ ਹਰੇਕ ਕਾਰਜ ਦੀ ਮਰਿਆਦਾ ਨੂੰ ਵੀ ਸਤਿਗੁਰੂ ਬੰਨ੍ਹੀ ਗਏ। ਇੱਥੇ ਹੀ ਇੱਕ ਸਿੱਖ ਜਦੋਂ ਰੋਂਦਾ ਹੋਇਆ ਆਇਆ ਸੀ ਕਿ ਸਤਿਗੁਰੂ ਮੇਰੇ ਕੋਲ ਇੰਨੀ ਮਾਇਆ ਨਹੀਂ ਜਿੰਨੀ ਮਾਇਆ ਪੁਜਾਰੀ ਲੋਕ ਮੰਗ ਲਏ ਆ, ਅਤੇ ਬਰਾਤ ਦਾ ਢਕਾ ਹੋ ਗਿਆ, ਉਹ ਕਹਿੰਦੇ ਅਸੀਂ ਫੇਰੇ ਨਹੀਂ ਕਰਨੇ, ਮੇਰੇ ਕੋਲ ਇੰਨੇ ਪੈਸੇ ਨਹੀਂ। ਸਤਿਗੁਰਾਂ ਨੇ ਫਿਰ ਕਿਹਾ ਸੀ ਤੁਸੀਂ ਪਰਿਵਾਰ ਆ ਜਾਓ, ਆਪਣੀ ਬੱਚੀ ਨੂੰ ਲੈ ਆਓ, ਬਰਾਤ ਵਾਲੇ ਵੀ ਲੈ ਆਓ। ਇਸ ਦੁੱਖ ਭੰਜਨੀ ਅਸਥਾਨ 'ਤੇ ਪਹਿਲੀ ਵਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸਿੱਖ ਦੀ ਬੱਚੀ ਦੇਣਾ ਜੀ ਸੂਹੀ ਰਾਗ ਵਿੱਚ ਲਾਵਾਂ ਦੇ ਪਾਠ ਦਾ ਉਚਾਰਨ ਕੀਤਾ, ਆਪਣੇ ਦੁਆਲੇ ਪਰਿਕਰਮਾ ਕਰਵਾ ਕਰਕੇ ਇੱਕ ਸਿੱਖ ਦੀ ਬੱਚੀ ਦੇ ਆਨੰਦ ਕਾਰਜ ਕਰਵਾਏ। ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦਾ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਭਾਨੀ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਨਾ, ਉਸ ਵੇਲੇ ਆਨੰਦ ਸਾਹਿਬ ਪੜਿਆ ਗਿਆ ਤੇ ਜੋ ਪਰਿਕਰਮਾ ਸਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਦੁਆਲੇ ਕਰਵਾਈਆਂ। ਇਸੇ ਹੀ ਤਰ੍ਹਾਂ ਤਿੰਨ ਤਰ੍ਹਾਂ ਦੇ ਵਿਵਾਹਾਂ ਦਾ ਗੁਰਬਾਣੀ ਅੰਦਰ ਜ਼ਿਕਰ ਹੈ। ਇੱਕ ਤੇ ਜੋ ਪਤੀ ਪਤਨੀ ਦਾ ਸੰਯੋਗ ਬਣਦਾ ਇਹ ਵਿਵਾਹ, ਦੂਸਰਾ ਇੱਕ ਵਿਵਾਹ ਇਸੇ ਵਿਵਾਹ ਦੀ ਉਦਾਹਰਨ ਦੇ ਕੇ ਉਸ ਵਿਵਾਹ ਬਾਰੇ ਸਮਝਾਇਆ। ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਹੋਰ ਵੀ ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਨੇ ਵੀ ਜ਼ਿਕਰ ਕੀਤਾ, ਪਰ ਸਮਾਂ ਸੀਮਿਤ ਹੁੰਦਾ। ਜਿਤ ਦਿਹਾੜੇ ਧੰਨ ਵਰੀ ਸਾਹੇ ਲਏ ਲਿਖਾਏ, ਸਾਹੇ ਸ਼ਬਦ ਵਰਤਿਆ ਜੀ, ਪਰ ਇੱਥੇ ਸਾਹੇ ਦਾ ਸ਼ਬਦ ਮੌਤ ਦਾ ਸਮਾਂ, ਕਿਉਂਕਿ ਜਿਵੇਂ ਅਸੀਂ ਆਪਣੀ ਧੀ ਭੈਣ ਦਾ ਜਦੋਂ ਰਿਸ਼ਤਾ ਕਰ ਦਿੰਦੇ ਹਾਂ, ਬੱਚੀ ਦਾ ਰਿਸ਼ਤਾ ਕਰ ਦਿੰਦੇ ਹਾਂ, ਅਤੇ ਫਿਰ ਦਿਨ ਮੁਕਰਰ ਕਰ ਲੈਂਦੇ, ਉਹਨੂੰ ਕਹਿੰਦੇ ਸਾਹਾ। ਉਹ ਫਿਰ ਸਾਹੇ ਦਾ ਦਿਨ ਆਪਾਂ ਅੱਗੇ ਪਿੱਛੇ ਨਹੀਂ ਕਰਦੇ, ਨਿਯਤ ਦਿਨ 'ਤੇ ਆਨੰਦ ਕਾਰਜਿਤ ਕਰਦੇ ਹਾਂ। ਇਵੇਂ ਹੀ ਬਾਬਾ ਫਰੀਦ ਜੀ ਨੇ ਸਮਝਾਇਆ, ਜਿਤ ਦਿਹਾੜੇ ਧੰਨ ਵਰੀ, ਜਦੋਂ ਇਹ ਜੀਵ ਆਤਮਾ ਪਰਮੇਸ਼ਰ ਕੋਲੋਂ ਚੱਲੀ ਅਤੇ ਮਾਤਾ ਦੇ ਗਰਭ ਵਿੱਚ ਪਾਇਆ, ਪਰ ਉਸ ਤੋਂ ਪਹਿਲਾਂ ਸਾਹੇ ਲਏ ਲਿਖਾਏ, ਇਸ ਨੇ ਵਾਪਸੀ ਦਾ ਦਿਨ ਬਾਬਾ ਫਰੀਦ ਜੀ ਨੇ ਸ਼ਬਦ ਸਾਹਾ ਲਿਖਿਆ, ਪਰ ਅਰਥ ਹੈ ਮੌਤ, ਮੌਤ ਦਾ ਦਿਨ ਨਿਯਤ ਕਰਵਾ ਲਿਆ। ਜਿਤ ਦਿਹਾੜੇ ਧੰਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲਿਆ ਏ। ਜਿਵੇਂ ਨਿਯਤ ਸਾਹੇ ਵਾਲੇ ਦਿਨ ਲਾੜਾ ਵਿਆਹੁਣ ਵਾਸਤੇ ਬਰਾਤ ਸਮੇਤ ਆਣ ਢੁੱਕਦਾ ਨਾ ਲੜਕੀ ਪਰਿਵਾਰ ਦੇ ਘਰ, ਬਾਬਾ ਫਰੀਦ ਜੀ ਕਹਿੰਦੇ ਇਵੇਂ ਹੀ ਉਹ ਮੌਤ ਦਾ ਫਰਿਸ਼ਤਾ ਕਾਲ ਰੂਪੀ ਲਾੜਾ, ਜਿਹੜਾ ਦਿਨ ਇਹ ਜੀਵ ਆਤਮਾ ਧੁਰ ਤੋਂ ਨਿਯਤ ਕਰਵਾ ਕੇ ਸਮਾਤ ਲੋਕ 'ਤੇ ਆਈ, ਜਦੋਂ ਉਹ ਦਿਨ ਨਿਯਤ ਆ ਗਿਆ ਨਾ, ਉਹ ਵੀ ਆਣ ਢੁੱਕਦਾ। ਫਿਰ ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਬਾਬਾ ਫਰੀਦ ਜੀ ਕਹਿੰਦੇ ਨਾ ਤੇ ਇਹ ਦੁਨਿਆਵੀ ਸਾਹਾ ਟਲਦਾ ਤੇ ਨਾ ਉਹ ਧੁਰਦਾ ਸਾਹਾ ਟਲਦਾ ਜੋ ਜੀਵ ਆਤਮਾ ਲਿਖਾ ਕੇ ਆ ਗਈ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਇਹ ਦੋਵੇਂ ਪ੍ਰਕਰਨ ਨਾਲ ਤਾਂ ਜੋੜੇ ਜਾ ਰਹੇ, ਸਾਨੂੰ ਹਰੇਕ ਦੁਨਿਆਵੀ ਕਾਰਜ ਦੇ ਵਿੱਚੋਂ ਅਧਿਆਤਮਿਕ ਸਫਲਤਾ ਕਿਵੇਂ ਪ੍ਰਾਪਤ ਕਰਨੀ, ਧਰਮ ਦੇ ਰਸਤੇ 'ਤੇ ਕਿਵੇਂ ਚੱਲਣਾ, ਜੋੜ ਕੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਸਮਝਾਇਆ। ਬਾਬਾ ਫਰੀਦ ਜੀ ਨੇ ਫਿਰ ਦਰਸਾਇਆ ਕਿ ਜੇ ਇਹ ਸਾਹਾ ਨਹੀਂ ਟਲਦਾ, ਦੁਨਿਆਵੀ ਸਾਹਾ ਜੋ ਆਪਾਂ ਆਪਣੇ ਹੱਥੀਂ ਨਿਯਤ ਕੀਤਾ, ਮਾਈ ਬਾਪ ਨੇ, ਸਕੇ ਸੰਬੰਧੀਆਂ ਨੇ, ਉੱਧਰ ਤੇ ਧੁਰ ਪਰਮੇਸ਼ਰ ਨੇ ਸਾਹਾ ਖੁਦ ਨਿਯਤ ਕੀਤਾ, ਉਹਨੂੰ ਕੌਣ ਟਲ ਸਕਦਾ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਫਿਰ ਇਸ ਵਹੁਟੀ ਇਸ ਨਿਮਾਣੀ ਜੀਵ ਆਤਮਾ ਨੂੰ ਲੈ ਜਾਸੀ ਪਰਣਾਏ। ਜਿੰਦ ਨਿਮਾਣੀ ਕੱਢੀ ਜਿੰਦ ਵਹੁਟੀ ਮਰਨ ਵਾਰ, ਕਾਲ ਰੂਪੀ ਲਾੜਾ ਆਉਂਦਾ ਤੇ ਵਰ ਕੇ ਲੈ ਜਾਂਦਾ। ਦੋ ਵਿਆਹ ਜੀ, ਪਤੀ ਪਤਨੀ ਦੇ ਸੰਯੋਗ ਵਾਲਾ ਦੁਨਿਆਵੀ ਰਿਸ਼ਤਾ, ਇੱਕ ਜੋ ਧੁਰ ਤੋਂ ਇਹ ਜੀਵ ਆਤਮਾ ਲਿਖਾ ਕੇ ਆਈ, ਇਹ ਦੂਸਰਾ ਵਿਵਾਹ ਕਾਰਜ, ਇੱਕ ਤੀਸਰਾ ਵਾ ਜੀ, ਉਹਦਾ ਜ਼ਿਕਰ ਵੀ ਇਸੇ ਦੁਨਿਆਵੀ ਵਿਵਾਹ ਕਾਰਜ ਦੇ ਨਾਲ ਜੋੜ ਜੋੜ ਕੇ ਸਮਝਾਇਆ। ਕੇਵਲ ਇੱਕ ਇੱਕ ਉਦਾਹਰਨ ਆਪਾਂ ਲਵਾਂਗੇ। ਉਸ ਵਿਵਾਹ ਕਾਰਜ ਦਾ ਭਗਤ ਕਬੀਰ ਜੀ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਕਿ ਮੇਰਾ ਵਿਵਾਹ, ਮੇਰੀ ਜੀਵ ਆਤਮਾ ਦਾ ਵਿਵਾਹ ਪਰਮੇਸ਼ਰ ਨਾਲ ਹੋ ਗਿਆ। ਜਾਂਜੀ ਕਿਹੜੇ ਆਏ, ਫੇਰੇ ਕਿਵੇਂ ਹੋਏ, ਹੋਰ ਸਕੇ ਸੰਬੰਧੀ ਕਿਹੜੇ ਆਏ, ਉਹ ਸਮੁੱਚੇ ਸ਼ਬਦ ਦੇ ਵਿੱਚ ਨਾ ਜੀ, ਇਹ ਵਿਵਾਹ ਕਹਿੰਦੇ ਮੇਰਾ ਹੋਇਆ ਕਿਵੇਂ, ਮੈਨੂੰ ਕੀ ਘਾਲਣਾ ਘਾਲਣੀ ਪਈ, ਭਗਤ ਕਬੀਰ ਜੀ ਨੇ ਉਹਦਾ ਵੀ ਜ਼ਿਕਰ ਕੀਤਾ। ਤਨ ਰੈਣੀ ਮਨ ਪੁਨ ਰੱਬ ਕਰ ਹਾਉ, ਪੰਚੋਂ ਤੱਤ ਬਰਾਤੀ ਰਾਮ ਰਾਏ ਸਿਉਂ ਭਾਵਰ ਲੈ ਹੋ, ਆਤਮ ਤੇ ਰੰਗ ਰਾਤੀ। ਇੱਥੇ ਵੀ ਜ਼ਿਕਰ ਕੀਤਾ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਨਾਭ ਕਮਲ ਮੈਂ ਬੇਦੀ ਰਚਲੇ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹ ਪਾਇਓ ਅਸ ਬਡ ਭਾਗ ਹਮਾਰਾ। ਬਰਾਤੀ ਕਿਹੜੇ ਆਏ ਵਿਆਹ ਵੇਖਣ ਲਈ, ਸੁਰ ਨਾਰ ਮੋਨ ਜਨ ਕੌਤਕ ਆਏ, ਕੋਟ ਤੇ ਤੀਸ ਉਜਾਨਾ, ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਭਗਤ ਕਬੀਰ ਜੀ ਨੇ ਸਾਰ ਅੰਸ਼ ਜ਼ਿਕਰ ਕੀਤਾ। ਇਹ ਸਰੀਰ ਨੂੰ ਮੈਂ ਮੱਟੀ ਬਣਾਇਆ, ਜਿਵੇਂ ਲਲਾਰੀ ਕੱਪੜੇ ਨੂੰ ਰੰਗ ਪਾਉਂਦਾ ਜੀ। ਉਹ ਫਿਰ ਭਾਂਡੇ ਵਿੱਚ ਪਾਣੀ ਪਾਉਂਦਾ, ਰੰਗ ਪਾਉਂਦਾ ਅਤੇ ਕੱਪੜੇ ਦੀਆਂ ਡੁਬਕੀਆਂ ਲਾਉਂਦਾ, ਫਿਰ ਰੰਗ ਚੜ੍ਹਦਾ। ਕਹਿੰਦੇ ਅਸੀਂ ਸਰੀਰ ਨੂੰ ਹੀ ਮੱਟੀ ਬਣਾਇਆ, ਪਰਮੇਸ਼ਰ ਦੇ ਨਾਮ ਦਾ ਰੰਗ ਇਸ ਸਰੀਰ ਵਿੱਚ ਫਿਰਦੇ ਰੂਪੀ ਘਰ ਵਿੱਚ ਪਾਇਆ ਅਤੇ ਮਨ ਦੀਆਂ ਡੁਬਕੀਆਂ ਲਵਾਉਂਦੇ। ਮਨ ਪੁੰਨ ਰਾਹ ਪਕਾਰ ਹਾਂ ਅਤੇ ਪੰਜ ਤੱਤ ਬਰਾਤੀ ਆਏ ਸਾਡੇ, ਜਿਨ੍ਹਾਂ ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ ਜੀ। ਆਕਾਸ਼, ਹਵਾ, ਅਗਨੀ, ਧਰਤੀ ਅਤੇ ਪਾਣੀ ਜੀ। ਰਾਮ ਰਾਏ ਸਿਉਂ ਭਾਵਰ ਲੈਹੋਂ। ਕਹਿੰਦੇ ਹੁਣ ਅਸੀਂ ਉਸ ਪਰਿਪੂਰਨ ਪਰਮਾਤਮਾ ਨਾਲ ਫੇਰੇ ਲੈਣ ਲੱਗੇ ਹਾਂ। ਕਿਉਂ? ਆਤਮ ਤੇ ਰੰਗ ਰਾਤੀ ਰੰਗ ਚੜ ਗਿਆ ਨਾਮ ਦਾ, ਗਾਓ ਗਾਓ ਰੇ ਦੁਲਹਨੀ ਮੰਗਲ ਚਾਰਾ। ਕਹਿੰਦੇ ਜਿਵੇਂ ਦੁਨਿਆਵੀ ਵਿਆਹ ਅਤੇ ਧੀ ਭੈਣ ਦੀਆਂ ਸਖੀਆਂ ਸਹੇਲੀਆਂ ਗੀਤ ਗਾਉਂਦੀਆਂ ਹੋਣਾ, ਬ੍ਰਹਮ ਗਿਆਨੀ ਸੰਤ ਜਨੋ, ਗੁਰਮੁਖ ਜਨੋ, ਤੁਸੀਂ ਵੀ ਮੈਨੂੰ ਵਧਾਈਆਂ ਦੇਵੋ, ਤੁਸੀਂ ਵੀ ਮੇਰੇ ਖੁਸ਼ੀ ਦੇ ਗੀਤ ਗਾਓ। ਮੇਰਾ ਵਿਆਹ ਹੋ ਰਿਹਾ, ਕਿਸ ਦੇ ਨਾਲ? ਮੈਨੂੰ ਵਿਆਹੁਣ ਆਇਆ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਫਿਰ ਨਾਭ, ਬੜੀ ਡੂੰਘੀ ਅਵਸਥਾ ਇਹਦੇ ਵਿੱਚ ਜ਼ਿਕਰ ਆ ਜੀ। ਨਾਭ ਕਮਲ ਮੈਂ, ਜਿਵੇਂ ਬੇਦੀ ਰਚ ਕੇ ਵਿਆਹ ਕੀਤਾ ਜਾਂਦਾ ਸੀ। ਭਗਤ ਕਬੀਰ ਜੀ ਕਹਿੰਦੇ ਅਸੀਂ ਪਰਾ ਪਸੰਤੀ ਮਧਮਾ ਬੈਖਰੀ, ਬੈਖਰੀ ਤੋਂ ਮਧਮਾ, ਮਧਮਾ ਤੋਂ ਪਸੰਤੀ ਅਤੇ ਪਰਾ ਤੇ ਪਹੁੰਚ ਗਏ ਹਾਂ। ਸਾਡੇ ਅੰਦਰ ਜੋ ਅਜੱਪਾ ਜਾਨ ਹੈ, ਅਜਾਪ ਹੈ, ਉਹ ਵਿਵਾਹ ਦੇ ਸਲੋਕ ਪੜ੍ਹੇ ਜਾ ਰਹੇ ਹਨ। ਅਤੇ ਦੇਵਤੇ ਵੀ ਆਏ, ਮੁਨੀ ਜਨ ਵੀ ਆਏ, ਹੋਰ ਵੀ ਅਨੇਕਾਂ ਸੋਰ ਨਾਰ ਮੋਨ ਜਨ ਕੌਤਕ ਆਏ ਅਤੇ ਦੇਵਤੇ ਵੀ ਸਾਡਾ ਵਿਆਹ ਵੇਖਣ ਆਏ ਅਤੇ ਮੈਨੂੰ ਵਿਆਹ ਕੇ ਪਤਾ ਕੌਣ ਲੈ ਚੱਲਿਆ? ਭਗਤ ਕਬੀਰ ਜੀ ਕਹਿੰਦੇ ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਉਹ ਪਰਿਪੂਰਨ ਪਰਮਾਤਮਾ ਮੇਰੀ ਇਸ ਜਿੰਦ ਨਿਮਾਣੀ ਨੂੰ ਵਿਵਾਹ ਕੇ ਲੈ ਚੱਲਿਆ, ਉਸਨੇ ਕਬੂਲ ਕਰ ਲਿਆ। ਅਸਲ 'ਚ ਇਹ ਵਿਵਾਹ ਆਪਾਂ ਨੂੰ ਖੁਦ ਕਰਵਾਉਣਾ ਪੈਂਦਾ। ਦੁਨਿਆਵੀ ਵਿਵਾਹ ਮਾਈ ਬਾਪ ਸੱਜਣ ਮਿੱਤਰ ਭੈਣ ਭਾਈ ਕਰ ਦਿੰਦੇ, ਤੁਰਦੇ ਸੰਜੋਗਾਂ ਅਨੁਸਾਰ ਹੋ ਜਾਂਦਾ। ਦੂਸਰਾ ਵਿਵਾਹ ਉਹ ਸਾਹਾ ਨਿਜ ਤਿਆ ਮੌਤ ਦਾ ਸਾਹਾ, ਉਹ ਟਲਣਾ ਕੋਈ ਨਹੀਂ। ਤੀਸਰਾ ਵਿਵਾਹ ਇਸ ਮਾਤ ਲੋਕ 'ਤੇ ਵਿਚਰਦਿਆਂ ਸਾਨੂੰ ਖੁਦ ਯਤਨ ਕਰਨਾ ਪੈਂਦਾ। ਉਹਦੇ ਵਾਸਤੇ ਗੁਰੂ ਪਰਮੇਸ਼ਰ ਸਹਾਇਤਾ ਕਰਦਾ, ਰੰਗ ਰਤੜੀਆਂ ਰੂਹਾਂ ਸੱਤ ਪੁਰਖਾਂ ਦੀ ਸੰਗਤ ਸਹਾਇਤਾ ਕਰਦੀ, ਪਰ ਖੇਚਲ ਆਪ ਕਰਨੀ ਪੈਂਦੀ। ਜਿਸ ਦਾ ਇਹ ਤੀਸਰਾ ਵਿਵਾਹ ਨਾ ਹੋਇਆ ਇਸ ਮਾਤ ਲੋਕ 'ਤੇ ਵਿਚਰਦਿਆਂ, ਉਸ ਨੂੰ ਫੇਰ ਦੁਬਾਰਾ ਇਸ ਮਾਤ ਲੋਕ 'ਤੇ ਆਉਣਾ ਪਵੇਗਾ। ਅਸਲ ਦੇ ਵਿੱਚ ਹਰੇਕ ਕਾਰਜ ਨੂੰ ਸਮਝਾਇਆ ਗਿਆ, ਦੁਨਿਆਵੀ ਕਾਰਜ ਨੂੰ ਅਧਿਆਤਮਿਕ ਕਾਰਜ ਦੇ ਨਾਲ ਜੋੜ ਕੇ ਨਾ ਸਾਨੂੰ ਸਮਝਾਇਆ ਗਿਆ ਕਿ ਇਹ ਨਾ ਹੋਵੇ ਦੁਨਿਆਵੀ ਵਿਵਾਹ, ਸਾਨੂੰ ਪਤਾ ਹੀ ਨਾ ਹੋਵੇ ਸਾਡੀ ਰਹਿਤ ਕੀ ਆ, ਸਾਡੀ ਬਹਿਤ ਕੀ ਹੈ, ਅਸੀਂ ਕਿਵੇਂ ਵਿਚਰਨਾ। ਹਰੇਕ ਕਾਰਜ ਦੀ ਨਾਲ ਉਦਾਹਰਨ ਦੇ ਦਿੱਤੀ ਗਈ ਵੀ ਜੇ ਇਹ ਕੰਮ ਦੁਨਿਆਵੀ ਕਰ ਰਿਹਾ ਨਾ, ਇਹਦੇ ਨਾਲ ਇੱਕ ਅਧਿਆਤਮਿਕ ਕਾਰਜ ਵੀ ਹੈ, ਉਹਦਾ ਵੀ ਖਿਆਲ ਰੱਖ। ਪਰ ਮੁਆਫ਼ ਕਰਨਾ, ਅਸੀਂ ਭੁੱਲ ਜਾਂਦੇ ਹਾਂ। ਜਦੋਂ ਇਹੋ ਜਿਹੇ ਸਾਡੇ ਘਰਾਂ ਦੇ ਵਿੱਚ ਕਾਰਜ ਆਉਂਦੇ ਆ ਨਾ, ਅਸੀਂ ਕਿੱਥੇ ਅਜੱਪਾ ਜਾਪ ਤੱਕ ਪਹੁੰਚਣਾ, ਨਿਤਨੇਮ ਹੀ ਛੁੱਟ ਜਾਂਦਾ। ਨਿਤਨੇਮ ਦੀ ਤੇ ਗੱਲ ਛੱਡੋ, ਕਈ ਤੇ ਕਹਿ ਦਿੰਦੇ ਜੀ ਫਲਾਣੇ ਨੇ ਕਿਹਾ ਤੇ ਮੈਂ ਪੀ ਲਈ, ਰਹਿਤ ਵੀ ਟੁੱਟ ਗਈ ਜੀ, ਗੁਰੂ ਵੀ ਛੁੱਟ ਗਿਆ, ਰਹਿਤ ਬਹਿਤ ਤੋਂ ਵੀ ਪੈਰ ਪਿੱਛੇ ਪੁੱਟੇ ਗਏ। ਤੇ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ, ਨਿਤਨੇਮ ਤੇ ਚੰਗੇ ਚੰਗੇ ਬਹੁਤਿਆਂ ਦਾ ਟੁੱਟ ਜਾਂਦਾ, ਕੋਈ ਹਰਿਆ ਹੀ ਬੂਟ ਰਹੇ ਉਰੀ, ਜਿਹੜਾ ਅਜਿਹੇ ਖੁਸ਼ੀਆਂ ਦੇ ਸਮਿਆਂ ਦੇ ਵਿੱਚ ਉੱਠਦਾ, ਅੰਮ੍ਰਿਤ ਵੇਲਾ ਵੀ ਸੰਭਾਲਦਾ, ਨਿਤਨੇਮ ਵੀ ਕਰਦਾ, ਦਿਨ ਵੇਲੇ ਵਿਵਾਹ ਵੀ ਵੇਂਹਦਾ, ਸ਼ਾਮ ਨੂੰ ਸੋਦਰ ਵੀ ਕਰਦਾ, ਸੋਲਾ ਵੀ ਪੜ੍ਹਦਾ, ਗੁਰੂ ਦੀ ਸੰਗਤ ਵੀ ਕਰਦਾ, ਅਜਿਹੇ ਗੁਰਮੁਖ ਫਿਰ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਜੀਉ। ਉਹ ਫਿਰ ਤੀਸਰੇ ਵਿਵਾਹ ਦਾ ਖਿਆਲ ਰੱਖ ਕੇ ਚੱਲਦੇ ਰਹੋ ਵਿਚਾਰ, ਅੱਜ ਦੇ ਦਿਨ ਸਾਡੇ ਦੁਨਿਆਵੀ ਜੀਵਾਂ ਦੇ ਪੂਰਨੇ ਪਾਉਣ ਵਾਸਤੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਬਾਬਤ ਭੱਟਾਂ ਨੇ ਜ਼ਿਕਰ ਕੀਤਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਅੱਜ ਦੇ ਇਸ ਮਾਤ ਲੋਕ 'ਤੇ ਨਾ ਜੀ, ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮੇਸ਼ਰ ਨੂੰ ਜਦੋਂ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਆਇਆ, ਉਹਨੇ ਸਮਝਾਉਣ ਵਾਸਤੇ ਇਸ ਮਾਤ ਲੋਕ 'ਤੇ ਆਏ। ਹਰੇਕ ਵਿਧੀ ਵਿਧਾਨ ਦੁਨਿਆਵੀ ਖੁਸ਼ੀ ਗਮੀ ਦਾ ਸਾਨੂੰ ਬਖਸ਼ਿਸ਼ ਕੀਤਾ। ਅੱਜ ਵੀ ਵੇਖੋ ਸਬੱਬ ਹੈ, ਇੱਕ ਖੁਸ਼ੀ ਦਾ ਦਿਹਾੜਾ ਸਿੱਖ ਇਤਿਹਾਸ ਅੰਦਰ, ਇੱਕ ਪਰਲੋਕ ਗਮਨ ਦਾ ਵੀ ਦਿਹਾੜਾ ਜੀ ਸਿੱਖ ਇਤਿਹਾਸ ਅੰਦਰ। ਪਰਮੇਸ਼ਰ ਵਿਧ ਬਣਾਉਂਦਾ ਸਾਨੂੰ ਦਰਸਾਉਂਦਾ ਕਿ ਨਾ ਤੇ ਖੁਸ਼ੀ ਵਿੱਚ ਇੰਨੇ ਖੁਸ਼ ਹੋਣਾ ਪਰਮੇਸ਼ਰ ਭੁੱਲ ਜਾਵੇ, ਨਾ ਗਮੀ ਵਿੱਚ ਇੰਨਾ ਸੁਰਤ ਨੂੰ ਨੀਵਾਂ ਡਿੱਗਣ ਦੇਣਾ ਕਿ ਪਰਮੇਸ਼ਰ ਭੁੱਲ ਜਾਵੇ। ਸਮਾਂ ਭਾਵੇਂ ਖੁਸ਼ੀ ਦਾ ਭਾਵੇਂ ਗਮੀ ਦਾ, ਰਹਿਣਾ ਇੱਕ ਸਮਾਨ ਹੈ। ਸਹਿਜ ਅਵਸਥਾ ਵਿੱਚ ਰਹਿਣਾ, ਖੁਸ਼ੀ ਵੇਲੇ ਬਹੁਤੀ ਖੁਸ਼ੀ ਨਹੀਂ ਮਨਾਉਣੀ ਤੇ ਗਮੀ ਵੇਲੇ ਬਹੁਤਾ ਝੂਰਨਾ ਨਹੀਂ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਭਾਣੇ ਵਿੱਚ ਪਰਮੇਸ਼ਰ ਦੀ ਰਜ਼ਾ, ਪਰਮੇਸ਼ਰ ਦੀ ਆਗਿਆ ਦੇ ਵਿੱਚ ਵਿਚਰਨਾ। ਪਰਿਪੂਰਨ ਪਰਮਾਤਮਾ ਜਦੋਂ ਸਾਡੇ ਕਲਯੁਗੀ ਜੀਵਾਂ ਤੇ ਤਰਸ ਕੀਤਾ ਨਾ, ਫਿਰ ਉਹ ਨਰ ਆਇਣ, ਨਰਾਂ ਨਰਾਂ ਦੇ ਵਿੱਚ ਜੋ ਬੈਠਾ ਹੋਇਆ ਨਾ ਜੀ ਅਦ੍ਰਿਸ਼ਟ ਰੂਪ ਦੇ ਵਿੱਚ, ਉਹ ਫਿਰ ਪ੍ਰਤੱਖ ਇਸ ਮਾਤ ਲੋਕ ਤੇ ਆਇਆ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਸ ਸੰਸਾਰ ਦੇ ਵਿੱਚ ਪ੍ਰਵਿਰਤ ਹੋਇਆ, ਆਣ ਕੇ ਆਪਣੀ ਸ਼ਕਤੀ ਪੈਦਾ ਕੀਤੀ, ਨਾਮ ਧਰਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਫਿਰ ਪ੍ਰਵਿਰਤ ਕਿਵੇਂ ਹੋਇਆ? ਨਿਰੰਕਾਰ, ਜੋ ਨਿਰਅਕਾਰ ਨਿਰਗੁਣ ਸਰੂਪ ਪਰਿਪੂਰਨ ਪਰਮਾਤਮਾ ਸੀ ਨਾ, ਆਕਾਰ, ਉਸ ਨੇ ਆਕਾਰ ਧਾਰਿਆ, ਸਰੀਰ ਧਾਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਰੀਰ ਧਾਰ ਕੇ ਨਾਮ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਖਾ ਕਰਕੇ ਸਰਗੁਣ ਸਰੂਪ ਵਿੱਚ ਇਸ ਮਾਤ ਲੋਕ ਤੇ ਵਿਚਰ ਕੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ, ਸਾਨੂੰ ਸੇਧ ਦਿੱਤੀ ਖੁਸ਼ੀ ਦੇ ਕਾਰਜ ਕਿਵੇਂ ਕਰਨੇ ਹੈ, ਗਮੀ ਦੇ ਕਾਰਜ ਕਿਵੇਂ ਕਰਨੇ ਆ। ਅੱਜ ਦਾ ਜੋ ਦਿਹਾੜਾ ਜੀ ਸਾਨੂੰ ਸਮਝਾਉਣ ਵਾਸਤੇ ਵੀ ਗ੍ਰਿਸਤ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਕੋਈ ਨਹੀਂ, ਪਰਮੇਸ਼ਰ ਦੇ ਨਾਮ ਨੂੰ ਭੁਲਾਉਣਾ ਕੋਈ ਨਹੀਂ। ਅੱਜ ਦੇ ਦਿਨ ਫਿਰ ਬਟਾਲੇ ਦੀ ਧਰਤੀ 'ਤੇ ਬਰਾਤ ਲੈ ਕਰਕੇ ਦੁਨਿਆਵੀ ਵਿਵਾਹ ਕਰਾਉਣ ਵਾਸਤੇ, ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਜਗਤ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਏ। ਸਤਿਗੁਰੂ ਜਿਨ੍ਹਾਂ ਨੇ ਬਚਪਨੇ ਦੇ ਵਿੱਚ ਜਦੋਂ ਜਨੇਊ ਦੀ ਮਰਿਆਦਾ ਕਰਨ ਲੱਗੇ, ਰਸਮ ਕਰਨ ਲੱਗੇ, ਸਤਿਗੁਰਾਂ ਨੇ ਕਿਹਾ ਸੀ ਨਹੀਂ ਅਸੀਂ ਜਨੇਊ ਪਾਵਾਂਗੇ, ਪਰ ਕਿਹੜਾ? ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ, ਅਸੀਂ ਇਹ ਜਨੇਊ ਪਾਵਾਂਗੇ। ਪੜ੍ਹਾਈ ਦੀ ਗੱਲ ਆਈ, ਪਾਂਧੇ ਨੂੰ ਕਿਹਾ ਵੀ ਦੁਨਿਆਵੀ ਵਿਦਿਆ ਵੀ ਪੜ੍ਹਨੀ ਹੈ ਪਰ ਅਧਿਆਤਮਿਕ ਵਿਦਿਆ ਵੀ ਪੜ੍ਹਨੀ ਹੈ। ਦੁਨਿਆਵੀ ਵਿਦਿਆ ਲੋਕ ਸੁਹੇਲਾ ਕਰਦੀ ਹੈ, ਅਧਿਆਤਮਿਕ ਵਿਦਿਆ ਗੁਰੂ ਪੀਰਾਂ ਪਰਕੰਬਰਾਂ ਕੋਲੋਂ ਅਧਿਆਤਮਿਕ ਪੜ੍ਹੀ ਹੋਈ ਵਿਦਿਆ ਪਰਲੋਕ ਸੁਹੇਲਾ ਕਰਦੀ ਹੈ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਇਹ ਪਾਂਧੇ ਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਇਵੇਂ ਹੀ ਅੱਜ ਜਦੋਂ ਬਟਾਲੇ ਦੀ ਧਰਤੀ 'ਤੇ ਆਏ, ਇਤਿਹਾਸਕਾਰਾਂ ਨੇ ਬੜੀਆਂ ਉਹਦੇ ਮਗਰ ਸਾਖੀਆਂ ਦਾ ਜ਼ਿਕਰ ਕੀਤਾ ਪਰ ਸਮਾਂ ਸੀਮਤ ਹੈ। ਕੱਚੀ ਕੰਧ ਹੇਠਾਂ ਸਤਿਗੁਰੂ ਬੈਠੇ, ਬਜ਼ੁਰਗ ਮਾਤਾ ਨੇ ਕਿਹਾ ਸੀ ਪੁੱਤਰ ਇਹ ਕੰਧ ਜੀਰਣ ਹੋ ਚੁੱਕੀ ਹੈ, ਹਾਲਤ ਖਸਤਾ, ਇਹ ਤੇਰੇ ਉੱਤੇ ਨਾ ਡਿੱਗ ਪਵੇ, ਉੱਠ ਕੇ ਪਰਾਂ ਹੋ ਜਾ। ਉਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਦ੍ਰਿਸ਼ਟੀ ਕਦੀ ਕੌੜੇ ਰੀਠੇ 'ਤੇ ਪਈ, ਅੱਜ ਤੱਕ ਉਹ ਰੀਠੇ ਮਿੱਠੇ ਜੀ। ਸਤਿਗੁਰਾਂ ਨੇ ਦ੍ਰਿਸ਼ਟੀ ਪਾਈ ਨੂਰ ਜਹਾਂ ਜਾਦੂਗਰਨੀ 'ਤੇ, ਉਸ ਜਾਦੂਗਰਨੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੇ ਦਿੱਤੀ। ਦ੍ਰਿਸ਼ਟੀ ਪਾਈ ਸਤਿਗੁਰਾਂ ਨੇ ਸੱਜਣ ਠੱਗ 'ਤੇ, ਉਹ ਬ੍ਰਹਮ ਗਿਆਨੀ ਸੱਜਣ ਭਾਈ ਸੱਜਣ ਬਣ ਗਿਆ। ਇਸੇ ਹੀ ਤਰ੍ਹਾਂ ਸਤਿਗੁਰਾਂ ਨੇ ਦ੍ਰਿਸ਼ਟੀ ਪਾਈ ਕੱਚੀ ਕੰਧ 'ਤੇ, ਕਹਿਣ ਲੱਗੇ ਮਾਂ ਇਹ ਕੰਧ ਰਹਿੰਦੀ ਦੁਨੀਆਂ ਤੱਕ ਇੱਥੇ ਅਟਲ ਰਹੇਗੀ, ਇਹ ਅੱਜ 'ਤੇ ਕੀ ਇਹ ਕਦੀ ਵੀ ਨਹੀਂ ਡਿੱਗੇਗੀ। ਗੱਲ ਕੰਧ ਦੀ ਨਹੀਂ, ਗੱਲ ਗੁਰੂ ਨਾਨਕ ਦੀ ਦ੍ਰਿਸ਼ਟੀ ਦੀ ਹੈ। ਜੇ ਸਤੇ ਵੀ ਸਤਿਗੁਰਾਂ ਦੀ ਦ੍ਰਿਸ਼ਟੀ ਪੈ ਜਾਵੇ ਕੰਧ ਤੇ ਪਈ ਨਾ ਜੀ, ਤੇ ਅੱਜ ਅਸੀਂ ਕੰਧ ਨਹੀਂ ਕਹਿੰਦੇ, ਕੰਧ ਸਾਹਿਬ ਕਹਿੰਦੇ ਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸੱਚ ਮੁੱਚ ਜਿੱਥੇ ਗੁਰੂ ਸਾਹਿਬਾਨ ਜੀ ਦੇ ਚਰਨ ਪਏ, ਅੱਜ ਵੀ ਸਿੱਖ ਉਸ ਅਸਥਾਨ ਦੀ ਧੂੜੀ ਚੁੱਕ ਕੇ ਮਸਤਕ ਨੂੰ ਲਾਉਂਦਾ ਜੀ। ਅੱਜ ਵੀ ਆਪਾਂ ਕੰਧ ਸਾਹਿਬ ਅਸਥਾਨ ਦੀ ਵੀ ਧੂੜੀ ਮਸਤਕ ਨੂੰ ਲਾਉਂਦੇ ਹਾਂ ਨਾ ਜੀ। ਸਿੱਖ ਵਾਸਤੇ ਉਹਦਾ ਗੁਰੂ ਹੀ ਸਭ ਕੁਝ ਹੈ। ਜਿੱਥੇ ਜਿੱਥੇ ਗੁਰੂ ਦੇ ਚਰਨ ਪਏ ਉਹ ਅਸਥਾਨ ਸਾਡੇ ਪੂਜਣ ਯੋਗ ਹੈ। ਉਹ ਕੰਧ ਬਾਬੇ ਨਾਨਕ ਦੀ ਦ੍ਰਿਸ਼ਟੀ ਪਈ, ਕੰਧ ਸਾਹਿਬ ਹੋ ਗਈ ਜੀ। ਅੱਜ ਦੇ ਦਿਨ ਫਿਰ ਜਦੋਂ ਸਤਿਗੁਰਾਂ ਦੇ ਆਨੰਦ ਕਾਰਜ ਦੀ ਗੱਲ ਚੱਲੀ, ਉਸ ਵੇਲੇ ਮਰਿਆਦਾ ਚੱਲੀ ਆ ਰਹੀ ਸੀ, ਤੁਮਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। ਕਿਸੇ ਦੇ ਧਰਮ ਨੂੰ ਨਹੀਂ ਨਿੰਦਣਾ ਚਾਹੀਦਾ, ਕਿਸੇ ਦੇ ਧਰਮ ਦੀ ਮਰਿਆਦਾ ਨੂੰ ਨਹੀਂ ਨਿੰਦਣਾ ਚਾਹੀਦਾ। ਹਰੇਕ ਧਰਮ ਦੀ ਆਪਣੀ ਮਰਿਆਦਾ ਤੇ ਸਾਡੇ ਸਿੱਖ ਧਰਮ ਦੀ ਆਪਣੀ ਮਰਿਆਦਾ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਜੀ ਨੇ ਦਿੱਤੀ। ਉਸ ਵੇਲੇ ਜੋ ਪੁਰਾਤਨ ਰੀਤੀ ਚੱਲਦੀ ਆ ਰਹੀ ਸੀ, ਪੰਡਿਤਾਂ ਨੇ ਕਿਹਾ ਸੀ ਵੀ ਅੱਗ ਦੇ ਦੁਆਲੇ ਫੇਰੇ ਲੈਣੇ। ਸਤਿਗੁਰਾਂ ਨੇ ਕਿਹਾ ਕਿਉਂ? ਕਹਿੰਦੇ ਜੀ ਅੱਗ ਇਸ਼ਟ ਹੈ। ਸਤਿਗੁਰਾਂ ਨੇ ਕਿਹਾ ਅੱਗ ਤੁਹਾਡਾ ਇਸ਼ਟ ਹੋਵੇਗਾ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡਾ ਇਸ਼ਟ ਪਰਮੇਸ਼ਰ ਹੈ, ਪਰਮੇਸ਼ਰ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਅਸੀਂ ਉਸ ਦੇ ਦੁਆਲੇ ਫੇਰੇ ਲਵਾਂਗੇ। ਉਹਨਾਂ ਨੇ ਕਿਹਾ ਜੀ ਫਿਰ ਤੁਸੀਂ ਦਿਓ ਕਿਹੜਾ ਨਾਮ, ਕਿਹੜਾ ਅੱਖਰ, ਕਿਹੜਾ ਪਰਮੇਸ਼ਰ ਜਿਸ ਦੇ ਦੁਆਲੇ ਫੇਰੇ ਲੈਣੇ। ਸਤਿਗੁਰਾਂ ਨੇ ਫਿਰ ਮੂਲ ਮੰਤਰ ਲਿਖ ਕੇ ਚੌਂਕੀ 'ਤੇ ਰੱਖ ਕੇ ਅੱਜ ਦੇ ਦਿਨ ਬਟਾਲੇ ਦੀ ਧਰਤੀ 'ਤੇ ਆਨੰਦ ਕਾਰਜ ਕਰਵਾਏ, ਸਾਡੇ ਵਾਸਤੇ ਪੂਰਨੇ ਪਾਏ। ਸਾਰਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਵਾਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ। ਦੂਸਰਾ ਅੱਜ ਦਾ ਦਿਹਾੜਾ, ਧੰਨ ਧੰਨ ਬਾਬਾ ਅਟਲ ਰਾਏ ਜੀ, ਸੱਚ ਖੰਡ ਪਿਆਨਾ ਕੀਤਾ ਅੱਜ ਦੇ ਦਿਨ। ਇੱਥੇ ਵੀ ਸਤਿਗੁਰਾਂ ਨੇ ਪੂਰਨੇ ਪਾਏ ਕਿ ਇਹ ਨਹੀਂ ਜੇ ਗੁਰੂ ਪੁੱਤਰ ਹੈ ਤੇ ਉਹ ਪਰਮੇਸ਼ਰ ਦਾ ਵਿਧੀ ਵਿਧਾਨ ਤੋੜੀ ਜਾਵੇ, ਨਹੀਂ। ਭਾਵੇਂ ਗੁਰੂ ਸੁਪੁੱਤਰ ਹੈ ਪਰ ਰਹਿਣਾ ਗੁਰੂ ਪਰਮੇਸ਼ਰ ਦੀ ਆਗਿਆ, ਪਰਮੇਸ਼ਰ ਦੇ ਵਿਧੀ ਵਿਧਾਨ ਅਨੁਸਾਰ ਜੋ ਉਸਨੇ ਇਸ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਬਣਾਇਆ ਜੀ। ਇਤਿਹਾਸਕਾਰ ਜ਼ਿਕਰ ਕਰਦੇ ਬਾਬਾ ਅਟਲ ਰਾਏ ਜੀ ਬਹੁਤ ਬੰਦਗੀ ਵਾਲੇ, ਬ੍ਰਹਮ ਵਿਗਿਆਨ ਦੀ ਅਵਸਥਾ ਵਾਲੇ ਸਨ, ਪਰ ਉਮਰ ਬਚਪਨੇ ਦੀ ਸੀ। ਸੁਤੇ ਸਿੱਧ ਜੋ ਮੁੱਖ ਤੋਂ ਬਚਨ ਕਰਨਾ ਵਾਕ ਸਿੱਧੀ ਸੀ ਉਹ ਪੂਰਾ ਹੋ ਜਾਂਦਾ। ਦਾਸ ਨੇ ਤੇ ਪੜ੍ਹਿਆ, ਗਾਹੇ ਅਵਗਾਹੇ ਸੰਗਤਾਂ ਨੇ ਉਹਨਾਂ ਨੂੰ ਪ੍ਰਸੰਨ ਕਰ ਲੈਣਾ ਕਿਸੇ ਵੀ ਤਰ੍ਹਾਂ ਬਚਪਨੇ ਦੇ ਵਿੱਚ, ਤੇ ਕੋਸ਼ਿਸ਼ ਕਰਨੀ ਜੋ ਉਹਨਾਂ ਨੂੰ ਦੁਨਿਆਵੀ ਦਾਤ ਦੀ ਲੋੜ ਹੋਣੀ ਵੀ ਬਾਬਾ ਅਟਲ ਰਾਏ ਜੀ ਮੁੱਖ ਤੋਂ ਬਚਨ ਕਰ ਦੇਣ ਤੇ ਸਾਡਾ ਇਹ ਕਾਰਜ ਪੂਰਾ ਹੋ ਜਾਵੇ। ਤੇ ਬਾਬਾ ਅਟਲ ਰਾਏ ਜੀ ਨੇ ਜੋ ਮੁੱਖ ਤੋਂ ਬਚਨ ਕਰ ਦੇਣਾ ਨਾ, ਇਹ ਆਉਂਦੀ ਆ ਜੀ ਰਿੱਧੀ ਸਿੱਧੀ। ਅੱਜ ਵੀ ਜੋ ਬਾਣੀ ਪੜ੍ਹਨ ਵਾਲੇ ਨਾਮ ਰਸੀਏ ਨਾ, ਜੋ ਬਹੁਤ ਬਾਣੀ ਦਾ ਅਭਿਆਸ ਕਰਦੇ ਆ, ਅੱਜ ਵੀ ਉਹਨਾਂ ਦੇ ਬਚਨ ਪੂਰੇ ਹੁੰਦੇ। ਇਹ ਨਹੀਂ ਵੀ ਅੱਜ ਪੂਰੇ ਨਹੀਂ ਹੁੰਦੇ, ਪਰ ਅੱਜ ਜਾਪ ਓਨਾ, ਸਿਮਰਨ ਓਨਾ, ਬੰਦਗੀ ਓਨੀ ਸਾਡੀ ਰਹੀ ਨਹੀਂ। ਅੱਜ ਵੀ ਇੰਨੀ ਬਾਣੀ ਪੜ੍ਹਨ ਵਾਲੇ ਨਾਮ ਰਸੀਏ ਹੈ ਜਿਨ੍ਹਾਂ ਦੀ ਬਾਬਤ ਸਤਿਗੁਰਾਂ ਨੇ ਜ਼ਿਕਰ ਕੀਤਾ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਉਹਨਾਂ ਦੀ ਰਸਨਾ ਤੇ ਪਰਮੇਸ਼ਰ ਵਸਦਾ, ਉਹ ਵੀ ਜੋ ਬਚਨ ਸੁਤੇ ਸਿੱਧ ਕਰ ਦਿੰਦੇ ਪੂਰਾ ਹੁੰਦਾ। ਇਵੇਂ ਹੀ ਬਾਬਾ ਅਟਲ ਰਾਏ ਜੀ ਇੱਕ ਦਿਨ ਖੇਡਦਿਆਂ ਖੇਡਦਿਆਂ ਆਪਣੇ ਹਾਣੀ ਮੋਹਣ ਦੇ ਸਿਰ ਮੀਟੀ ਰਹਿ ਮੀਟੀ ਰਹਿ ਗਈ, ਵਾਰੀ ਰਹਿ ਗਈ। ਅਗਲੇ ਦਿਨ ਜਦੋਂ ਖੇਡਣ ਆਏ ਮੋਹਨ ਆਇਆ ਨਾ, ਪਤਾ ਲੱਗਾ ਰਾਤੀਂ ਸੱਪ ਨੇ ਡੰਗ ਮਾਰਤਾ, ਮੋਹਨ ਚੜ੍ਹਾਈ ਕਰ ਗਿਆ। ਬਾਬਾ ਅਟਲ ਰਾਏ ਜੀ ਘਰ ਗਏ, ਜਾ ਕੇ ਕਹਿੰਦੇ ਮੋਹਨ ਉੱਠ, ਸਾਡੀ ਮੀਟੀ ਕੌਣ ਦੇਵੇਗਾ, ਕੱਲ੍ਹ ਦੀ ਵਾਰੀ ਤੇਰੇ ਸਿਰ ਹੈ। ਬਸ ਪ੍ਰਭ ਜੀ ਵਸੇ ਸਾਧ ਕੀ ਰਚਨਾ ਬਚਨ ਕੀਤਾ, ਬਾਲਕ ਮੋਹਣ ਉੱਠ ਖੜਾ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪਤਾ ਲੱਗਾ ਬਾਬਾ ਅਟਲ ਰਾਏ ਜੀ ਹਜ਼ੂਰੀ ਵਿੱਚ ਆਏ, ਸਤਿਗੁਰੂ ਕਹਿਣ ਲੱਗੇ ਅਟਲ ਰਾਏ ਇਹ ਕਰਮ ਚੰਗਾ ਨਹੀਂ, ਇਹ ਪਰਮੇਸ਼ਰ ਦੇ ਭਾਣੇ ਵਿੱਚ ਦਖਲ ਹੈ, ਗੁਰਮੁਖ ਇੰਜ ਨਹੀਂ ਕਰਦੇ। ਜੋ ਗੁਰਮੁਖ ਹੁੰਦੇ, ਜੋ ਸਤਿਪੁਰਖ ਹੁੰਦੇ, ਜੋ ਨਾਮ ਰਸੀਏ ਹੁੰਦੇ ਨਾ, ਉਹ ਪਰਮੇਸ਼ਰ ਦੀ ਰਜ਼ਾ, ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦੇ। ਕੋਈ ਜੀਵ ਆ ਗਿਆ ਸਤ ਬਚਨ, ਕੋਈ ਜੀਵ ਘਰਾਂ ਪਰਿਵਾਰਾਂ ਵਿੱਚੋਂ ਚਲਾ ਗਿਆ ਸਤ ਬਚਨ, ਤੁਸੀਂ ਪਰਮੇਸ਼ਰ ਦਾ ਭਾਣਾ ਉਲਟਾਇਆ। ਕੱਲ ਨੂੰ ਕਿਸੇ ਰਾਜੇ ਮਹਾਰਾਜੇ ਪਾਤਸ਼ਾਹ ਦਾ ਕੋਈ ਬੱਚਾ ਕੋਈ ਬਜ਼ੁਰਗ ਚੜ੍ਹਾਈ ਕਰੇਗਾ, ਉਹ ਚੁੱਕੇਗਾ, ਗੁਰੂ ਘਰ ਲਿਆਵੇਗਾ। ਕਿੰਨਿਆਂ ਕੋ ਮਰਿਆਂ ਨੂੰ ਜੀਂਦੇ ਕਰੋਗੇ? ਫਿਰ ਸ੍ਰਿਸ਼ਟੀ ਦਾ ਵਿਧੀ ਵਿਧਾਨ ਜੋ ਪਰਮੇਸ਼ਰ ਨੇ ਬਣਾਇਆ ਉਹ ਕੀ ਬਣੇਗਾ? ਫਿਰ ਤੇ ਅਸੀਂ ਪਰਮੇਸ਼ਰ ਦੇ ਸ਼ਰੀਕ ਬਣ ਗਏ। ਇਸ ਕਰਕੇ ਜਿਹੜੇ ਸਾਹ ਹੁਣ ਅਟਲ ਰਾਏ ਤੁਸੀਂ ਮੋਹਣ ਨੂੰ ਦਿੱਤੇ ਆ ਨਾ, ਜਾਂ ਤੇ ਤੁਸੀਂ ਆਪਣੀ ਜ਼ਿੰਦਗੀ ਉਹ ਦੇ ਦਿਓ ਪਰਮੇਸ਼ਰ ਨੂੰ, ਜਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਦਿੰਦੇ ਹਾਂ, ਤੁਹਾਡੇ ਚੋਂ ਜਾਂ ਮੇਰੇ ਵਿੱਚੋਂ ਇੱਕ ਚੜ੍ਹਾਈ ਕਰੇਗਾ, ਫਿਰ ਪਰਮੇਸ਼ਰ ਦਾ ਵਿਧੀ ਵਿਧਾਨ ਪੂਰਾ ਰਹੇਗਾ, ਨਹੀਂ ਤੇ ਆਪਾਂ ਸ਼ਰੀਕ ਬਣਾਂਗੇ। ਮੱਥਾ ਟੇਕਿਆ ਬਾਬਾ ਅਟਲ ਰਾਏ ਜੀ ਨੇ। ਇਹ ਜੋ ਲਾਗੇ ਅਸਥਾਨ ਹੈ, ਇੱਥੇ ਆਣ ਕੇ ਇਸ਼ਨਾਨ ਕੀਤਾ ਜੀ, ਕੌਲਸਰ ਸਰੋਵਰ ਦੇ ਵਿੱਚੋਂ ਝੁੱਬੀ ਲਾਈ, ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਅਤੇ ਗੁਰੂ ਪਿਤਾ ਪਰਮੇਸ਼ਰ ਦਾ ਹੁਕਮ ਮੰਨਦੇ ਹੋਏ ਅੱਜ ਦੇ ਦਿਨ ਧੰਨ ਬਾਬਾ ਅਟਲ ਰਾਏ ਜੀ ਸੱਚਖੰਡ ਪਿਆਨਾ ਕਰ ਗਏ। ਬਾਬਾ ਅਟਲ ਰਾਏ ਜੀ ਨੇ ਪੂਰਨੇ ਪਾਏ ਕਿ ਜੇ ਜਾਣੇ ਅਣਜਾਣੇ ਦੇ ਵਿੱਚ ਪਰਮੇਸ਼ਰ ਦੇ ਵਿਧੀ ਵਿਧਾਨ ਵਿੱਚ ਦਖਲ ਦਿੱਤਾ ਗਿਆ, ਪਰ ਗੁਰੂ ਪਿਤਾ ਪਰਮੇਸ਼ਰ ਜਦੋਂ ਹੁਕਮ ਕਰਦਾ ਸਿੱਖਿਆ ਕਰਦਾ, ਸੱਤ ਬਚਨ ਕਰਕੇ ਸਿੱਖਿਆ ਕਿਵੇਂ ਮੰਨਣੀ, ਇਹ ਬਾਬਾ ਅਟਲ ਰਾਏ ਜੀ ਦੇ ਅੱਜ ਦੇ ਸੱਚਖੰਡ ਪਿਆਨੇ ਤੋਂ ਸਾਨੂੰ ਉਪਦੇਸ਼ ਮਿਲਦਾ। ਇਹ ਦੋ ਦਿਹਾੜੇ ਅੱਜ ਦੇ ਸਿੱਖ ਧਰਮ ਨਾਲ ਸੰਬੰਧਿਤ ਸਨ। ਆਓ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਸਾਨੂੰ ਕੀ ਹੁਕਮ ਕਰ ਰਹੇ, ਉਸ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਕਾਗਰ ਕਰਕੇ ਗੁਰੂ ਚਰਨਾਂ ਵਿੱਚ ਸੁਰਤ ਜੋੜਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਅੱਜ ਦਾ ਜੋ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਹੈ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਧਨਾਸਰੀ ਦੇ ਅੰਦਰ ਹੈ। ਜੇ ਸੰਗੀਤਕਾਰਾਂ ਦੀਆਂ ਪੁਸਤਕਾਂ ਪੜ੍ਹੀਏ ਨਾ ਜੀ, ਧਨਾਸਰੀ ਨੂੰ ਰਾਗਣੀ ਲਿਖਿਆ ਉਹਨਾਂ ਨੇ। ਪਰ ਵੇਖੋ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣ ਆ ਮਾਣ ਦਿਵਾਏ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਰਾਗ ਦਰਸ਼ਨ ਦਰਜ ਕੀਤੇ ਨਾ, ਅਤੇ ਰਾਗਣੀਆਂ ਨੂੰ ਵੀ ਰਾਗ ਰੂਪ ਵਿੱਚ ਹੀ ਦਰਜ ਕੀਤਾ। ਇੱਥੇ ਵੀ ਧਨਾਸਰੀ ਰਾਗ ਵਿੱਚ ਹੀ ਸ਼ਬਦ ਦਰਜ ਹੈ। ਉਚਾਰਨ ਕਰਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ।
ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ।
ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਪਰਿਪੂਰਨ ਪਰਮਾਤਮਾ, ਪਤਾ ਹੀ ਨਹੀਂ ਕਿੰਨੀਆਂ ਕੁ ਜੀਵਨਾਂ ਵਿੱਚੋਂ ਘੁੰਮ ਆਏ, ਕਿੰਨੇ ਕੁ ਗੇੜੇ ਫੇਰ ਆਏ ਆ। ਤੁਸੀਂ ਮਿਹਰ ਕੀਤੀ ਹੈ, ਇਹ ਮਨੁੱਖਾ ਜਨਮ ਮਿਲਿਆ, ਭਈ ਪ੍ਰਾਪਤ ਮਾਨੁੱਖ ਦੇਹੁਰੀਆ। ਦੇਹੁਰੀਆ ਦੇ ਅਰਥ ਸਰੀਰ ਵੀ ਕੀਤੇ ਜੀ ਵਿਦਵਾਨਾਂ ਨੇ, ਦਲੀਜ ਵੀ ਕੀਤੇ ਵੀ ਇਹ ਮਨੁੱਖਾ ਸਰੀਰ ਮਿਲਿਆ, ਦੇਹੁਰੀਆ ਮਿਲੀ, ਇਹ ਮਨੁੱਖਾ ਜਨਮ ਮਿਲਿਆ ਅਤੇ ਵਾਰੀ ਮਿਲੀ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਬਰੀਆ, ਖਲੋਤੇ ਕਿੱਥੇ ਆ ਆਪਾਂ ਦਲੀਜ ਤੇ। ਇਹ ਮਨੁੱਖਾ ਜਨਮ ਦਲੀਜ ਹੈ, ਜੇ ਤੇ ਦਲੀਜ ਟੱਪ ਗਏ, ਧਰਮ ਦੇ ਰਸਤੇ ਤੇ ਸਿੱਧੇ ਚੱਲਦੇ ਗਏ ਅੱਗੇ ਪਰਮੇਸ਼ਰ ਦਾ ਘਰ, ਜੇ ਦਲੀਜ ਤੋਂ ਬਾਹਰ ਪੈਰ ਪੈ ਗਿਆ, ਫੇਰ 84 ਲੱਖ ਜੂਨਾਂ ਦਾ ਗੇੜਾ ਫਿਰਤ ਫਿਰਤ ਫੇਰ ਘੁੰਮਣਾ ਪੈਣਾ। ਕਈ ਜਨਮ ਭਏ ਕੀਟ ਪਤੰਗਾ, ਕੀੜੇ ਪਤੰਗ, ਕਈ ਜਨਮ ਗੱਜ ਹਾਥੀ ਮੀਨ ਮੱਛੀ ਕੁਰੰਗਾ ਹਿਰਨ, ਕਈ ਜਨਮ ਪੰਖੀ ਪੰਛੀ ਸਰਪ ਸੱਪ ਹੋਇਓ, ਕਈ ਜਨਮ ਹੈਵਰ ਸ੍ਰੇਸ਼ਟ ਘੋੜੇ ਬ੍ਰਿਖ ਬੱਦਲ ਬਣ ਬਲਦ ਬਣੇ ਤੇ ਹਲਾਂ ਦੇ ਵਿੱਚ ਜੋੜੇ ਗਏ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਪਰ ਬੜੇ ਗੁਰਬਾਣੀ ਅੰਦਰ ਜ਼ਿਕਰ ਆਉਂਦਾ 84 ਲੱਖ ਜੂਨਾਂ ਦਾ, ਫਿਰਤ 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 ਪ੍ਰਭਾਇਆ ਪਰਿਆ ਤਉ ਸ਼ਰਨਾਏ। ਸਤਿਗੁਰੂ ਮਾੜੇ ਆ ਚੰਗੇ ਆ ਕੁਝ ਵੀ ਹੈ, ਤੇਰੀ ਸ਼ਰਨ ਵਿੱਚ ਆਏ ਹਾਂ, ਬਖਸ਼ਿਸ਼ ਕਰੋ। ਕੀ ਬਖਸ਼ਿਸ਼ ਮੰਗੀ ਜੀ? ਉਹ ਵੀ ਬਖਸ਼ਿਸ਼ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੰਗੀ ਸਾਡੇ ਵਾਸਤੇ ਪੂਰਨੇ ਪਾਏ। ਕੀ ਮੰਗੀ ਜੀ? ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਸਾਨੂੰ, ਆਪਣੀ ਭਗਤੀ, ਆਪਣੀ ਬੰਦਗੀ, ਆਪਣਾ ਸਿਮਰਨ, ਆਪਣਾ ਨਾਮ ਬਖਸ਼ਿਸ਼ ਕਰਦੇ ਹੋ। ਭੱਟਾਂ ਨੇ ਵੀ ਜ਼ਿਕਰ ਕੀਤਾ ਵੀ ਬੜਾ ਘੁੰਮੇ ਅਸੀਂ ਜੀ, ਰਹੇ ਉਹ ਸੰਤ ਹੋਂ ਢੋਲ, ਸਾਧ ਬਹੁਤੇਰੇ ਡਿੱਠੇ, ਬੜੇ ਸਾਧ ਵੇਖੇ, ਪਰ ਕਿਵੇਂ ਦੇ ਸੰਨਿਆਸੀ ਸਨ, ਤਪੱਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰੇ ਉਹ ਕਿਨੇ ਨਹੁ ਪਰਚੋ ਲਾਇਓ। ਉਹ ਕਰਦੇ ਕੀ ਸਨ? ਕਹਿਤਿਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਮੇਰੇ ਵਰਗਿਆਂ ਦੀ ਕਹਿਣੀ ਤੇ ਹੈ ਸੀ ਪਰ ਕਥਨੀ ਕੋਈ ਨਹੀਂ ਸੀ। ਬਾਹਰੋਂ ਪਹਿਰਾਵਾ ਧਰਮੀ ਹੋਣ ਦਾ ਪਾਇਆ ਸੀ, ਅੰਦਰੋਂ ਧਰਮੀ ਕੋਈ ਨਹੀਂ ਸੀ, ਤੇ ਜਿਹੜਾ ਆਪ ਅੰਦਰੋਂ ਧਰਮੀ ਨਹੀਂ ਉਹ ਦੂਸਰੇ ਨੂੰ ਕੀ ਸੇਧ ਦੇ ਦੇਵੇਗਾ, ਕੀ ਦੂਸਰੇ ਦੀ ਮਦਦ ਕਰੇਗਾ। ਬਰਸ ਏਕ ਹੋਂ ਫਿਨਿਓ ਕਰੇ ਨੋ ਪਰਚਾਉ ਲਾਇਓ, ਕਹਿਤਿਆ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ, ਕਿਆ ਕਹੋ ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੋ। ਕਹਿੰਦੇ ਸਤਿਗੁਰੂ ਤੁਸੀਂ ਮਿਹਰ ਕੀਤੀ, ਹੁਣ ਅਸੀਂ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਹਾਂ, ਸਾਨੂੰ ਸਿੱਖਿਆ ਦਵੋ ਕਿਵੇਂ ਜਨਮ ਸਫਲਾ ਕਰਨਾ, ਤੇ ਅਸੀਂ ਜੇਵ ਤੂੰ ਰੱਖੇ ਤਿਵ ਰਹੋ ਉਵੇਂ ਹੀ ਚੱਲਾਂਗੇ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਫਰਮਾਉਂਦੇ ਫਿਰਤ ਫਿਰਤ, ਬੜੇ ਜਨਮਾਂ ਜਨਮਾਂਤਰਾਂ ਦੇ ਟੇਢੀਆਂ ਮੇਢੀਆਂ ਗੇੜੇ ਜੰਮਣ ਮਰਨ ਦੇ ਘੁੰਮਣ ਤੋਂ ਉਪਰੰਤ ਸਤਿਗੁਰੂ ਅਸੀਂ ਇਸ ਜਨਮ ਵਿੱਚ ਆਏ, ਤੁਸੀਂ ਕਿਰਪਾ ਕੀਤੀ ਪਰਿਪੂਰਨ ਪਰਮਾਤਮਾ, ਪੂਰੇ ਗੁਰ ਪੂਰੇ ਗੁਰੂ ਦਾ ਮਿਲਾਪ ਕਰ ਦਿੱਤਾ, ਤੇ ਪੂਰੇ ਗੁਰੂ ਨੇ ਫਿਰ ਸਾਨੂੰ ਸਮਝਾਇਆ, ਸਿੱਖਿਆ ਕੀ ਦਿੱਤੀ? ਸਤਿਗੁਰੂ ਅਗਲੀ ਤੁਕ ਵਿੱਚ ਜ਼ਿਕਰ ਕਰਦੇ ਹਨ,
ਆਨ ਸਗਲ ਵਿਦ ਕਾਮਨਾ ਆਵੇ,
ਹੋਰ ਕੋਈ ਵਿਧੀ ਵਿਧਾਨ ਕਰਮ ਕਾਂਡ ਨੇ ਸਾਥ ਨਹੀਂ ਦੇਣਾ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਇਹ ਸਾਨੂੰ ਸਿੱਖਿਆ ਜੀ। ਸਮਾਂ ਸੀਮਿਤ ਹੈ, ਅਰਥ ਸੁਖੈਨੀ ਹੈ। ਸਤਿਗੁਰੂ ਜ਼ਿਕਰ ਕਰਦੇ ਵੀ ਹੋਰ ਕੋਈ ਵਿਧੀ ਵਿਧਾਨ, ਕਬਰ ਦੀ ਪੂਜਾ, ਮੂਰਤੀ ਪੂਜਾ, ਪਿੱਪਲ ਦੀ ਪੂਜਾ, ਕਿਸੇ ਦੇਹ ਧਾਰੀ ਪਖੰਡੀ ਦੀ ਪੂਜਾ, ਕੋਈ ਵੀ ਸਗਲ ਵਿਦ, ਕੋਈ ਵੀ ਵਿਧੀ ਵਿਧਾਨ ਕਾਮ ਨਾ ਆਵੇ, ਕੰਮ ਨਹੀਂ ਆਉਣਾ। ਪੁੱਛਿਆ ਹੱਥ ਜੋੜ ਕੇ ਸਿੱਖ ਨੇ ਸਤਿਗੁਰੂ, ਫਿਰ ਕੰਮ ਕਿਸ ਨੇ ਆਉਣਾ? ਸਤਿਗੁਰੂ ਜੀ ਦਰਸਾਉਂਦੇ ਹਨ,
ਹਰ ਹਰ ਨਾਮ ਧਿਆਇਆ,
ਬਸ ਪਾਰ ਉਤਾਰਾ ਕੇਵਲ ਨਾਮ ਨੇ ਕਰਨਾ, ਤੇ ਨਾਮ ਜੋ ਸਾਡੇ ਧਰਮ ਵਿੱਚ ਵਿਧੀ ਵਿਧਾਨ ਸਾਡੇ ਗੁਰੂ ਸਾਹਿਬਾਨ ਜੀ ਨੇ ਬਣਾਇਆ, ਪੰਜ ਪਿਆਰੇ ਗੁਰੂ ਦੀ ਤਾਬਿਆ ਖਲੋ ਕਰਕੇ ਜੋ ਸਾਨੂੰ ਨਾਮ ਦਿੰਦੇ, ਉਸ ਨਾਮ ਨੂੰ ਧਿਆਵਾਂਗੇ, ਫੇਰ ਸਾਡਾ ਪਾਰ ਉਤਾਰਾ ਹੋਣਾ ਹੈ।
ਤਾਤੇ ਮੋਹੇ ਧਾਰੀ ਓਟ ਗੋਪਾਲ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਦੋਂ ਪਰਮੇਸ਼ਰ ਨਿਰਗੁਣ ਸਰੂਪ ਦੇ ਸਰਗੁਣ ਸਰੂਪ ਪੂਰੇ ਗੁਰੂ ਨੇ ਇਹ ਸਿੱਖਿਆ ਦਿੱਤੀ, ਅਸੀਂ ਫਿਰ ਗੋਪਾਲ, ਗੋ ਕਹੀਏ ਪ੍ਰਿਥਵੀ ਤੇ ਪਾਲ ਕਹੀਏ ਪਾਲਣਾ ਕਰਨ ਵਾਲਾ, ਇਸ ਸਮੁੱਚੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਜੋ ਪਰਮੇਸ਼ਰ ਦਾ ਸਰੂਪ ਸਰਗੁਣ ਸਰੂਪ ਗੁਰੂ ਤੇ ਨਿਰਗੁਣ ਸਰੂਪ ਜੋ ਪਰਿਪੂਰਨ ਪਰਮਾਤਮਾ ਅਸੀਂ ਉਸ ਦੀ ਓਟ ਕਹੀਏ ਆਸਰਾ ਤੱਕ ਲਿਆ
ਸਰਣ ਪਰਿਉ ਪੂਰਨ ਪਰਮੇਸ਼ੁਰ
ਆਸਰਾ ਤੱਕ ਕੇ ਕੀਤਾ ਕੀ ਸਰਣ ਪਰਿਉ ਪ੍ਰਭ ਜਨਮ ਮਰਨ ਦੀਵਾਰ ਹਾਰ ਪਰਿਉ ਦੁਆਰ ਇਹ ਸ਼ਰਨ ਸ਼ਬਦ ਨਾ ਜੀ ਅੱਖਰ ਤੇ ਤੇਨਿਆਂ ਤੇ ਇੱਕ ਮਾਤਰਿਆ ਸਿਆਰੀ ਪਰ ਸਰਨ ਪੈਣ ਲੱਗਿਆਂ ਕਈ ਜਨਮ ਨਿਕਲ ਜਾਂਦੇ ਆ ਕਹਿਣ ਨੂੰ ਅਸੀਂ ਸਰਨ ਪੈ ਜਾਂਦੇ ਹਾਂ ਪਰ ਸਰਨ ਪੈਂਦੇ ਕੋਈ ਨਹੀਂ ਫਿਰ ਮੈਂ ਦੁਬਾਰਾ ਖੋਲ ਦੇਵਾਂ ਖੁਸ਼ੀ ਦਾ ਸਮਾਂ ਆਇਆ ਤਾਂ ਸ਼ਰਨ ਦੇ ਗੇੜੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਗਏ ਗਮੀ ਦਾ ਸਮਾਂ ਆਇਆ ਤਾਂ ਸਰਨ ਦੇ ਚੱਕਰ ਦੇ ਵਿੱਚੋਂ ਮਰਿਆਦਾ ਰੂਪੀ ਸਰਨ ਵਿੱਚੋਂ ਬਾਹਰ ਨਿਕਲ ਗਏ ਖੁਸ਼ੀ ਬਹੁਤੀ ਆ ਗਈ ਤਾਂ ਪਰਮੇਸ਼ਰ ਭੁੱਲ ਗਿਆ ਪਤਾ ਹੀ ਨਾ ਲੱਗਾ ਖੁਸ਼ੀ ਮਨਾਉਂਦਿਆਂ ਪਰਮੇਸ਼ਰ ਦੀ ਸ਼ਰਨ ਵਿੱਚ ਰਹਿਣਾ ਸ਼ਰਨ ਕੀ ਜੋ ਪਰਮੇਸ਼ਰ ਨੇ ਆਗਿਆ ਦਿੱਤੀ ਜੋ ਮਰਿਆਦਾ ਬੱਧੀ ਵਿਧੀ ਵਿਧਾਨ ਹੈ ਉਹਦੇ ਵਿੱਚ ਰਹਿਣਾ ਗਮੀ ਆਈ ਉਲਾਮੇ ਤੇ ਦੇ ਦਿੱਤੇ ਤੂੰ ਮਾੜਾ ਕੀਤਾ ਤੂੰ ਇਹ ਸਾਡਾ ਬੱਚਾ ਲੈ ਗਿਆ ਸਾਡਾ ਬਜ਼ੁਰਗ ਲੈ ਗਿਆ ਪਰ ਰਹਿਣਾ ਤੇ ਸ਼ਰਨ ਵਿੱਚ ਸੀ ਭਾਣੇ ਵਿੱਚ ਸੀ ਆਗਿਆ ਵਿੱਚ ਸੀ ਜਿਹੜੇ ਫਿਰ ਸ਼ਰਨ ਵਿੱਚ ਰਹੇ ਨਾ ਸਰਨ ਪਰਿਓ ਪੂਰਨ ਪਰਮੇਸ਼ਰ ਪਰਿਪੂਰਨ ਪਰਮਾਤਮਾ ਦੀ ਚਰਨ ਸ਼ਰਨ ਦੇ ਵਿੱਚ ਰਹੇ
ਬਿਨਸੇ ਸਗਲ ਜੰਜਾਲ
ਉਹ ਫਿਰ ਰਹੇ ਤੇ ਸੰਸਾਰ ਵਿੱਚ ਪਰ ਕੋਈ ਜੰਜਾਲ ਉਹਨਾਂ ਨੂੰ ਗੇੜੇ ਨਾ ਦਵਾ ਸਕਿਆ ਕੋਈ ਜੰਜਾਲ ਉਹਨਾਂ ਨੂੰ ਪਕੜ ਨਾ ਸਕਿਆ ਉਹ ਰਹੇ ਤੇ ਗ੍ਰਿਸਤੀ ਜੀਵਨ ਦੇ ਵਿੱਚ ਪਰ ਰਹੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਿੱਥੇ ਉਹਨਾਂ ਨੇ ਗ੍ਰਿਸਤੀ ਜੀਵਨ ਧਾਰਨ ਕਰਕੇ ਗ੍ਰਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਮਾਤ ਲੋਕ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਪਰ ਚਰਨ ਸ਼ਰਨ ਪਰਮੇਸ਼ਰ ਦੀ ਨਾਲ ਟਿਕੇ ਰਹੇ ਉਹਨਾਂ ਨੂੰ ਫਿਰ ਸੰਸਾਰ ਦਾ ਕੋਈ ਵੀ ਜੰਜਾਲ ਡੋਬ ਨਾ ਸਕਿਆ
ਰਹਾਉ
ਵਿਸਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਰਹਾਉ ਤੋਂ ਭਾਵ ਇਹ ਜੋ ਤੁਕਾਂ ਨਾ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਉ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਇਹ ਇਸ ਸ਼ਬਦ ਦਾ ਕੇਂਦਰੀ ਭਾਵ ਹੈ ਇਸ ਦੀ ਡੂੰਘਾਈ ਨਾਲ ਵਿਚਾਰ ਕਰੋ ਇਸ ਤੇ ਚੱਲਣ ਦਾ ਯਤਨ ਕਰੋ
ਸੁਰਗ ਮੇਰਤ ਪਿਆਲ ਭੂ ਮੰਡਲ
ਸੁਰਗ ਕਹੀਏ ਦੇਵਤਿਆਂ ਦਾ ਲੋਕ ਭਾਵ ਕੇ ਪਰਲੋਕ ਮਿਰਤ ਇਹ ਮਾਤ ਲੋਕ ਪਿਆਲ ਪਾਤਾਲ ਲੋਕ ਭੂ ਮੰਡਲ ਸਮੁੱਚੀ ਸ੍ਰਿਸ਼ਟੀ ਕੈਨਾਤ
ਸਗਲ ਬਿਆਪੇ ਮਾਏ
ਜਿਹੜੇ ਫਿਰ ਸ਼ਰਨ ਵਿੱਚ ਨਹੀਂ ਨਾ ਪੈਂਦੇ ਸਰਨ ਪਰਿਓ ਪੂਰਨ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਗ੍ਰਸ ਲੈਂਦੀ ਇਹ ਮਾਇਆ ਜਿਤ ਹਰ ਵਿਸਰੇ ਭਾਉ ਦੂਜਾ ਲਾਇਆ ਜਿਸ ਵੀ ਪਦਾਰਥ ਨੂੰ ਵੇਖ ਕੇ ਰਿਸ਼ਤੇ ਨੂੰ ਵੇਖ ਕੇ ਕਿਸੇ ਨੂੰ ਵੀ ਦੇਖ ਕੇ ਪਰਮੇਸ਼ਰ ਭੁੱਲ ਗਿਆ ਉਹ ਮਾਇਆ ਵਿਦਵਾਨਾਂ ਨੇ ਬੜੀ ਤਰ੍ਹਾਂ ਦੀ ਮਾਇਆ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ ਕੁਝ ਨੇ ਜ਼ਿਕਰ ਕੀਤਾ ਇੱਕ ਜੜ ਮਾਇਆ ਜੋ ਚੱਲਦੀ ਫਿਰਦੀ ਨਹੀਂ ਜਿਵੇਂ ਕਰੰਸੀ ਜੋ ਧਨ ਪਦਾਰਥ ਸੰਪਦਾ ਚੇਤਨ ਮਾਇਆ ਜੋ ਧੀਆਂ ਪੁੱਤਰ ਸਕੇ ਸੰਬੰਧੀ ਜੀ ਅਤੇ ਤੀਸਰੀ ਅਗਿਆਨ ਮਾਇਆ ਅਗਿਆਨ ਮਾਇਆ ਦੇ ਵਿੱਚ ਹਉਮੈ ਭਰਮ ਮੋਹ ਇਹ ਸਾਰਾ ਕੁਝ ਹੀ ਆ ਜਾਂਦਾ ਇਸ ਤਰ੍ਹਾਂ ਤਰ੍ਹਾਂ ਦੀ ਮਾਇਆ ਨੂੰ ਮਾਇਆ ਦੇ ਵਿੱਚ ਉਹ ਜੀਵ ਫਸੇ ਰਹਿੰਦੇ ਕਿਹੜੇ ਜਿਹੜੇ ਸਰਨ ਪਰਿਉ ਪੂਰਨ ਪਰਮੇਸ਼ਰ ਜਿਹੜੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ ਆਪਣੀ ਮਨ ਮੁੱਖ ਤਾਈ ਦੇ ਮਨ ਪਿੱਛੇ ਚੱਲਦੇ ਗੁਰੂ ਦੇ ਦੱਸੇ ਰਸਤੇ ਤੇ ਨਹੀਂ ਚੱਲਦੇ ਸਤਿਗੁਰੂ ਫਰਮਾਉਂਦੇ ਸਗਲ ਬਿਆਪੇ ਮਾਏ ਭਾਵੇਂ ਉਹ ਪਰਲੋਕ ਦੇ ਦੇਵ ਤੇ ਭਾਵੇਂ ਇਸ ਮ੍ਰਿਤ ਲੋਕ ਦੇ ਜੀਵ ਤੇ ਭਾਵੇਂ ਪਾਤਾਲ ਵਿੱਚ ਰਹਿਣ ਵਾਲੇ ਜੀਵ ਜੰਤ ਸਗਲ ਬਿਆਪੇ ਮਾਏ ਉਹਨਾਂ ਸਾਰਿਆਂ ਨੂੰ ਮਾਇਆ ਵਿਆਪ ਰਹੀ ਹੈ
ਜੀ। ਉਧਾਰਨ ਸਭ ਕੁਲ ਤਾਰਨ।
ਫਿਰ ਸਵਾਲ ਪੈਦਾ ਹੋਇਆ, ਇਸ ਮਾਇਆ ਕੋਲੋਂ ਕਿਵੇਂ ਛੁੱਟਿਆ ਜਾਵੇ, ਇਸ ਜੀ ਦਾ ਉਧਾਰ ਕਿਵੇਂ ਹੋਵੇ ਤੇ ਕੁਲਾਂ ਕਿਵੇਂ ਤਰ ਜਾਣ। ਜੇਕਰ ਆਉਂਦਾ ਜੀ ਪ੍ਰਹਿਲਾਦ ਜਨ ਕੇ ਇੱਕੀ ਹੀ ਕੁਲ ਉਧਾਰੇ, ਬੰਦਗੀ ਕਰਨ ਵਾਲੇ ਨਾ ਆਪਣੀਆਂ ਕੁਲਾਂ ਵਾਲਿਆਂ ਨੂੰ ਵੀ ਸਿੱਖਿਆ ਦੇ ਕੇ ਉਧਾਰ ਕਰ ਲੈਂਦੇ। ਪਰ ਕਿਵੇਂ ਉਧਾਰ ਹੁੰਦਾ ਹੈ?
ਹਰ ਹਰ ਨਾਮ ਧਿਆਏ,
ਕੇਵਲ ਹਰ ਹਰ ਨਾਮ ਧਿਆਏ, ਪਰਮੇਸ਼ਰ ਦੇ ਨਾਮ ਦਾ ਧਿਆਉਣਾ ਕਰੀਏ, ਜਪਣਾ ਕਰੀਏ, ਬੰਦਗੀ ਕਰੀਏ, ਸਿਮਰਨ ਕਰੀਏ।
ਨਾਨਕ ਨਾਮ ਨਿਰੰਜਨ ਗਾਈਐ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਨਕ। ਨਾਨਕ ਨਾਮ ਦੀ ਮੋਹਰ ਛਾਪ ਲਾ ਕਰਕੇ ਕਹਿੰਦੇ ਕਰਨਾ ਕੀ, ਨਾਮ ਨਿਰੰਜਨ ਗਾਈਐ। ਨਿਰਅੰਜਨ, ਅੰਜਨ ਕਹੀਏ ਸੁਰਮਾ, ਸੁਰਮਾ ਕਹੀਏ ਕਾਲਾ, ਕਾਲੇ ਤੋਂ ਭਾਵ ਕਾਲਕ ਜੋ ਵਿਸ਼ੇ ਵਿਕਾਰਾਂ ਮਾਇਆ ਦੇ ਵਿੱਚੋਂ ਲੱਗਦੀ। ਨਿਰੰਜਨ, ਨਿਰਅੰਜਨ ਜੋ ਕਾਲਕ ਤੋਂ ਰਹਿਤ, ਜਿਹਨੂੰ ਕੋਈ ਵਿਸ਼ਾ ਨਹੀਂ ਪੋ ਸਕਦਾ, ਜਿਸ ਨੂੰ ਕੋਈ ਵਿਕਾਰ ਨਹੀਂ ਪੋ ਸਕਦਾ, ਜਿਹਨੂੰ ਨਾ ਜੜ ਨਾ ਚੇਤਨ ਨਾ ਅਗਿਆਨ ਮਾਇਆ ਪੋ ਸਕਦੀ, ਕਹੀਏ ਨਿਰੰਜਨ। ਉਸ ਨਿਰਅੰਜਨ ਪਰਿਪੂਰਨ ਪਰਮਾਤਮਾ ਦਾ ਨਾਮ ਗਾਈਐ, ਗਾਉਣਾ ਕਰੀਏ, ਜਪਣਾ ਕਰੀਏ।
ਪਾਈਐ ਸਰਬ ਨਿਧਾਨਾ।
ਫਿਰ ਪਰਲੋਕ ਤੇ ਸੁਹੇਲਾ ਹੋਵੇਗਾ, ਇਹ ਤੀਸਰਾ ਵਿਆਹ ਤੇ ਹੋ ਜਾਵੇਗਾ, ਪਰਮੇਸ਼ਰ ਵਿੱਚ ਜੀਵ ਆਤਮਾ ਅਭੇਦ ਤੇ ਹੋ ਜਾਵੇਗੀ। ਪਾਈਐ ਸਰਬ ਨਿਧਾਨਾ, ਇਸ ਮਾਤ ਲੋਕ ਤੇ ਤੁਰਦਿਆਂ ਫਿਰਦਿਆਂ ਨਾ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦੇ ਸਦਾ ਵਸਾਏ ਦੀ ਰਹਿਮਤ ਵੀ ਮਿਲ ਜਾਂਦੀ ਹੈ।
ਹਰ ਕਿਰਪਾ ਜਿਸ ਦੇ ਸੁਆਮੀ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਭੁੱਲ ਨਾ ਜਾਇਓ, ਇਹ ਨਾ ਸਮਝਿਓ ਕਿ ਮੈਂ ਜਪ ਤਪ ਕੀਤਾ, ਬੰਦਗੀ ਕੀਤੀ, ਸਾਧਨਾ ਕੀਤੀ, ਮੈਂ ਰਾਤੀ ਉੱਠਦਾ ਰਿਹਾ, ਮੈਂ ਬੰਦਗੀ ਕਰਦਾ ਰਿਹਾ, ਨਹੀਂ। ਦਾਸ ਅਕਸਰ ਜ਼ਿਕਰ ਕਰਦਾ ਹੁੰਦਾ, ਇੱਕ ਸਿੱਖ ਨੇ ਬੰਦਗੀ ਕਰਨੀ ਹੈ, ਰੱਜ ਕੇ ਕਰਨੀ ਹੈ ਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਨਿਤਨੇਮ ਵੀ ਕਰਨਾ, ਮੂਲ ਮੰਤਰ ਗੁਰਮੰਤਰ ਦਾ ਜਾਪ ਵੀ ਕਰਨਾ ਅਤੇ ਰੱਜ ਕੇ ਕਰਨਾ। ਮਸਕਤ ਘਾਲ ਦਾ ਜ਼ਿਕਰ ਆਉਂਦਾ, ਜਿੰਨੀ ਨਾਮ ਧਿਆਇਆ, ਇਹ ਨਹੀਂ ਵੀ ਦੋ ਚਾਰ ਮਿੰਟ ਧਿਆਇਆ ਗਏ, ਮਸਕਤ ਘਾਲ ਘਾਲਣਾ ਘਾਲਣੀ ਪੈਂਦੀ ਹੈ ਜੀ। ਪਰ ਦੂਸਰਾ ਪੱਖ ਇਹ, ਸਾਡੀ ਘਾਲੀ ਹੋਈ ਘਾਲਣਾ ਸਾਡਾ ਤੀਸਰਾ ਵਿਆਹ ਨਹੀਂ ਕਰਵਾ ਸਕਦੀ। ਇਸ ਆਤਮਾ ਨੂੰ ਪਰਮਾਤਮਾ ਦੇ ਵਿੱਚ ਅਭੇਦਤਾ ਨਹੀਂ ਦਵਾ ਸਕਦੀ। ਜੀਵ ਈਸ਼ ਦੀ ਏਕਤਾ ਸਾਡੀ ਘਾਲਣਾ ਨਹੀਂ ਕਰਵਾ ਸਕਦੀ। ਘਾਲਣਾ ਘਾਲਣੀ ਜ਼ਰੂਰ ਹੈ, ਪਰ ਪਰਮੇਸ਼ਰ ਗੁਰੂ ਦੀ ਮਿਹਰ ਬਖਸ਼ਿਸ਼ ਰਹਿਮਤ ਸਾਡੀ ਏ ਕੀਤੀ ਘਾਲਣਾ ਥਾਂ ਪਵਾ ਸਕਦੀ ਹੈ, ਅਸੀਂ ਖੁਦ ਨਹੀਂ ਇਹ ਘਾਲਣਾ ਥਾਂ ਪਵਾ ਸਕਦੇ। ਦਾਸ ਨੇ ਪਿੱਛੇ ਜੇ ਇਸੇ ਅਸਥਾਨ ਤੋਂ ਜ਼ਿਕਰ ਕੀਤਾ ਸੀ, ਬੰਦਗੀ ਕਰਨ ਵਾਲੇ ਨੇ ਮੰਗਿਆ ਸੀ, ਪਰਮੇਸ਼ਰ ਨੇ ਕਿਹਾ ਬੜੀ ਬੰਦਗੀ ਕੀਤੀ ਪ੍ਰਸੰਨ, ਮੰਗ ਕੀ ਮੰਗਦਾ। ਕਹਿੰਦਾ ਜੀ ਮੇਰੀ ਬੰਦਗੀ ਦਾ ਮੈਨੂੰ ਫਲ ਦਿੱਤਾ ਜਾਵੇ। ਪਰਮੇਸ਼ਰ ਨੇ ਕਿਹਾ ਫਲ ਮੰਗਦਾ ਕਿ ਬਖਸ਼ਿਸ਼ ਮੰਗਦਾ। ਹੰਕਾਰ ਆ ਗਿਆ, ਕਹਿੰਦਾ ਜੀ ਫਲ, ਤੇ ਫਿਰ ਕਹਿੰਦੇ ਫਲ ਦੇ ਵਿੱਚ ਤੇ ਪਹਿਲੋਂ ਸਾਰਾ ਹਿਸਾਬ ਕਿਤਾਬ ਵੀ ਦੇਣਾ ਪੈਂਦਾ, ਪਹਿਲੋਂ ਹਿਸਾਬ ਕਿਤਾਬ ਪੂਰਾ ਕਰ। ਪਰ ਜਦੋਂ ਬਖਸ਼ਿਸ਼ ਆਉਂਦੀ ਆ ਨਾ, ਧਰਮ ਰਾਏ ਦਰ ਕਾਗਜ਼ ਫਾਰੇ, ਗੁਰੂ ਕਹਿੰਦਾ ਇਹਦਾ ਲੇਖਾ ਪਾੜ ਦਿਓ, ਭਾਵੇਂ ਕੁਝ ਰਹਿ ਗਿਆ ਤੇ ਭਾਵੇਂ ਕੁਝ ਵੱਧ ਭਾਵੇਂ ਘੱਟ, ਤੇ ਗੁਰੂ ਨੂੰ ਆਖਿਆ ਜਿਹਦਾ ਲੇਖਾ ਗੁਰੂ ਪਰਵਾਉਣ ਤੇ ਆ ਜਾਂਦਾ, ਗੁਰੂ ਕਹਿੰਦਾ ਇਹਦਾ ਲੇਖਾ ਸਿੱਖ ਦਾ ਪਾੜ ਦਿਓ, ਧਰਮ ਰਾਜੇ ਦੀ ਕੀ ਜ਼ੁਰਤ। ਧਰਮ ਰਾਜੇ ਤੇ ਦੂਤਾਂ ਨੂੰ ਕਹਿੰਦਾ ਅਣਾ ਹੋ ਅਣਾ ਤੂੰ ਅਣੇ ਛੁੱਟੇ ਨਿਕਟ ਨਾ ਜਾਈਓ। ਦੂਤ ਕਹਿੰਦੇ ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਚਲੇ ਨਾ ਜਾਇਓ, ਆਪਾਂ ਬੰਨੇ ਜਾਵਾਂਗੇ, ਨਾ ਤੁਸੀਂ ਨਾ ਮੈਂ, ਅਸੀਂ ਛੁੱਟ ਨਹੀਂ ਸਕਾਂਗੇ। ਨਾਮ ਦੇ ਵਿੱਚ, ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਦੀ ਬਖਸ਼ਿਸ਼ ਦੇ ਵਿੱਚ ਇੰਨੀ ਰਹਿਮਤ ਇੰਨੀ ਕਿਰਪਾ, ਪਰ ਜਿਨ੍ਹਾਂ ਦਾ ਲੇਖਾ ਗੁਰੂ ਪੜਵਾਉਂਦਾ ਗੁਰੂ ਬਖਸ਼ਿਸ਼ ਕਰਦਾ। ਸਤਿਗੁਰੂ ਕਹਿੰਦੇ ਨਾਨਕ ਨਾਮ ਨਿਰੰਜਨ ਗਾਈਏ, ਪਰਮੇਸ਼ਰ ਦਾ ਨਾਮ ਜਪਣਾ ਘਾਲਣਾ ਘਾਲਣੀ, ਪਾਈਏ ਸਰਬ ਨਿਦਾਨਾ ਸਾਰੇ ਖਜ਼ਾਨੇ, ਨੌ ਨਿਧੀਆਂ ਅਠਾਰਾਂ ਸਿੱਧੀਆਂ, ਇਹ ਅੱਗੇ ਪਿੱਛੇ ਫਿਰਨਗੀਆਂ, ਦੁਨਿਆਵੀ ਕਾਰ ਜੜੇਗਾ ਹੁਕਮ ਕਰਕੇ ਕਰਵਾ ਲੈਣਾ, ਪਰ ਕਿਹਦੇ ਰਾਹੀਂ ਮਿਲਦੀਆਂ ਕਰ ਕਿਰਪਾ ਜਿਸ ਦੇ ਸਵਾਮੀ ਮਾਲਕ ਪਰਮੇਸ਼ਰ ਹੈ ਉਹ ਦਿੰਦਾ ਜਿਨ੍ਹਾਂ ਨੂੰ, ਉਹਨਾਂ ਨੂੰ ਇਹ ਲੋਕ ਪਰਲੋਕ ਸੁਹੇਲਾ ਕਰਨ ਦੀਆਂ ਦਾਤਾਂ ਮਿਲ ਜਾਂਦੀਆਂ ਹਨ।
ਵਿਰਲੇ ਕਾਹੂ ਜਾਣਾ,
ਪਰ ਵਿਰਲੇ ਕਿਸੇ ਕਿਸੇ ਨੇ ਜਾਣਿਆ ਨਹੀਂ, ਤੇ ਮੇਰੇ ਵਰਗੇ, ਮੈਂ ਆਪਣੀ ਗੱਲ ਕਰਾਂ ਜੀ, ਇੱਕ ਜਪਜੀ ਸਾਹਿਬ ਕਾ ਵੱਧ ਕਰ ਲਈਏ ਨਾ ਨਿਤਨੇਮ ਤੋਂ ਫੁੱਲੇ ਨਹੀਂ ਸਮਾਈਦਾ। ਜੇ 10 ਮਿੰਟ ਮੂਲ ਮੰਤਰ ਗੁਰ ਮੰਤਰ ਕਰੀਦਾ, ਅੱਜ ਕਿਧਰੇ ਘੰਟਾ ਕਰ ਲਿਆ ਨਾ, ਜਦੋਂ ਤੱਕ 20 ਨੂੰ ਦੱਸੀਏ ਨਾ ਫੁੱਲੇ ਨਹੀਂ ਸਮਾਈਦਾ। ਜੇ ਕਿਤੇ ਭਾਂਡੇ ਮਾਂਜ ਲਈਏ ਨਾ, ਤੇ ਵੇਖੀ ਦਾ ਆਲਾ ਦੁਆਲਾ ਵੀ ਮੈਨੂੰ ਕੋਈ ਵੇਖ ਰਿਹਾ, ਮੈਂ ਸੇਵਾ ਕਰ ਰਿਹਾ, ਬੰਦਗੀ ਕਰਦੇ ਹੋਈਏ ਨਾ, ਆਲਾ ਦੁਆਲਾ ਤੱਕੀ ਦਾ ਕੋਈ ਵੇਖ ਲਵੇ, ਉਹ ਬਾਅਦ 'ਚ ਕਹੇ ਵੀ ਤੂੰ ਤੇ ਬੜੀ ਬੰਦਗੀ ਕਰਦਾ, ਪਰ ਇਹ ਗੁਰੂ ਕਰਦਾ ਪਰਮੇਸ਼ਰ ਦਾ ਵਿਧੀ ਵਿਧਾਨ ਆ। ਕਹਿੰਦੇ ਬੀਜ ਉਹ ਫਲੀ ਭੂਤ ਹੁੰਦਾ ਜਿਹੜਾ ਟੱਕਿਆ ਜਾਵੇ, ਨੰਗਾ ਰਵੇ ਉੱਗ ਤੇ ਪੈਂਦਾ ਉਹਦਾ ਝਾੜ ਘੱਟ ਨਿਕਲਦਾ, ਪਰ ਜਿੰਨਾ ਬੀਜ ਟੱਕਿਆ ਜਾਵੇ ਉਹਦਾ ਝਾੜ ਵੱਧ ਨਿਕਲਦਾ। ਬੰਦਗੀ ਜਿੰਨੀ ਢੱਕ ਕੇ ਰੱਖਾਂਗੇ ਉਨੀ ਵੱਧ ਫਲੀ ਭੂਤ ਹੋਵੇਗੀ। ਵੇਖੋ ਇਹ ਅਜਾਈ ਤੇ ਨਹੀਂ ਜਾਵੇਗੀ। ਕਿਸੇ ਨੇ ਸੁਤੇ ਸਿੱਧ ਵੇਖ ਲਿਆ, ਸੇਵਾ ਕਰਦਿਆਂ ਸਿਮਰਨ ਕਰ ਲਿਆ, ਸਿਮਰਨ ਕਰਦਿਆਂ ਕੋਈ ਗੱਲ ਨਹੀਂ, ਉਹਦੇ ਵਿੱਚ ਤੁਹਾਡੇ ਸਿਰ ਕੋਈ ਦੋਸ਼ ਨਹੀਂ। ਪਰ ਜਦੋਂ ਆਪ ਵਿਖਾਵਾਂ ਕਰਾਂਗੇ ਧਰਮੀ ਹੋਣ ਦਾ, ਵੀ ਮੇਰੇ ਵਰਗਾ ਜਪੀ ਕੋਈ ਨਹੀਂ, ਬੰਦਗੀ ਕਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਸੇਵਾ ਕਰਨ ਵਾਲਾ ਕੋਈ ਨਹੀਂ, ਉਹ ਫਿਰ ਵਿਖਾਵੇ ਦੇ ਵਿੱਚ ਹੀ ਰਹਿ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ। ਪਰਮੇਸ਼ਰ ਗੁਰੂ ਸੇਵਾ ਅਤੇ ਸਿਮਰਨ ਦੀ ਦਾਤ ਤੇ ਤੂੰ ਦਿੱਤੀ, ਜਿਨ੍ਹਾਂ ਤੇ ਤੂੰ ਮਿਹਰਬਾਨ ਹੋਇਓ, ਕਿਸੇ ਨੇ ਸੇਵਾ ਕਰ ਲਈ, ਕਿਸੇ ਨੇ ਸਿਮਰਨ ਕਰ ਲਿਆ, ਤੁਸੀਂ ਕਾਲ ਥਾਂ ਪਾਈ, ਉਹਨਾਂ ਦਾ ਤੀਸਰਾ ਵਿਵਾਹ ਹੋ ਗਿਆ, ਉਹਨਾਂ ਦੇ ਗੇੜੇ ਮੁੱਕ ਗਏ, ਪਰ ਇਸ ਕੀਤੇ ਤੇ ਵੀ ਜਿਹੜੇ ਆਪਣੀ ਘਾਲਣਾ ਦੀ ਮੋਹਰ ਲਾ ਕੇ ਬੈਠ ਗਏ ਉਹ ਖੁੰਝ ਗਏ। ਕਿੰਨੇ ਜਾਣਿਆ ਜੀ ਵਿਰਲੇ ਕਾਹੂ ਜਾਣਾ, ਕਿਸੇ ਵਿਰਲੇ ਵਿਰਲੇ ਨੇ ਜਾਣਿਆ ਕਿ ਇਹ ਸਭ ਕੁਛ ਦਾ ਦਾਤਾ, ਭਾਵੇਂ ਉਹ ਅਧਿਆਤਮਿਕ ਦਾਤ ਭਾਵੇਂ ਉਹ ਦੁਨਿਆਵੀ ਦਾਤ, ਇਹ ਪਰਿਪੂਰਨ ਪਰਮਾਤਮਾ ਦੀ ਹੈ। ਗੁਰੂ ਮਿਹਰ ਕਰੇ, ਸੇਵਾ ਸਿਮਰਨ ਦੀ ਘਾਲ ਕਮਾਈ ਜ਼ਰੂਰ ਜ਼ਰੂਰ ਕਰੀਏ, ਪਰ ਟੇਕ ਗੁਰੂ ਦੀ ਮਿਹਰ ਦੀ, ਗੁਰੂ ਦੀ ਬਖਸ਼ਿਸ਼ ਦੀ ਰੱਖੀਏ, ਤੇ ਗੁਰੂ ਤਰਸ ਕਰੇਗਾ, ਉਹ ਪੜ ਦੇਵੇਗਾ ਲੇਖਾ, ਪਰ ਚਰਨ ਸ਼ਰਨ ਦੇ ਵਿੱਚ ਰਹੀਏ। ਤਾ ਤੇ ਮੋਹੇ ਧਾਰੀ ਓਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼ਰ। ਪਰਮੇਸ਼ਰ ਦੇ ਭਾਣੇ ਵਿੱਚ, ਪਰਮੇਸ਼ਰ ਦੀ ਆਗਿਆ ਵਿੱਚ, ਰਜਾ ਵਿੱਚ ਰਹੀਏ। ਜੋ ਤੂੰ ਕਰਹੇ ਕਰਾਵਹਿ ਸੁਆਮੀ, ਸਾ ਮਸਲਤ ਪਰਵਾਨ, ਜੰਮਣ ਮਰਨਾ ਹੁਕਮ ਹੈ। ਬੜਾ ਲੰਮਾ ਚੌੜਾ ਵਿਧੀ ਵਿਧਾਨ ਜੀ, ਪਰ ਸਮਾਂ ਸੀਮਤ ਹੁੰਦਾ, ਸਮਾਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਇੱਥੇ ਹੀ ਅੱਜ ਦੀ ਵਿਚਾਰ ਦੀ ਸਮਾਪਤੀ ਹੈ। ਗੁਰ ਇਤਿਹਾਸ ਦੀ ਕਥਾ ਕਰਦਿਆਂ, ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰਾਂ ਕਰਦਿਆਂ, ਓੜਕ ਨੂੰ ਮਨੁੱਖ ਭੁੱਲਣ ਆ ਰਿਹਾ, ਪੰਜ ਤੱਤ ਦਾ ਪੁਛਲਾ ਦੀ ਦਾਸ ਵੀ ਭੁੱਲਣ ਆ ਰਿਹਾ, ਇੱਕ ਨਹੀਂ ਅਨੇਕਾਂ ਹੀ ਜੀ, ਲੱਖਾਂ ਵੀ ਕਹਿ ਲਵਾਂ ਤੇ ਥੋੜੀਆਂ, ਅਰਬਾਂ ਖਰਬਾਂ ਗਿਣਤੀ ਕੋਈ ਨਹੀਂ, ਗੁਨਾਹ ਵੀ ਲੱਖਾਂ ਅਰਬਾਂ ਖਰਬਾਂ, ਤੇ ਵਿਚਾਰ ਕਰਦਿਆਂ ਗਲਤੀਆਂ ਵੀ ਲੱਖਾਂ। ਆਪ ਗੁਰੂ ਰੂਪ ਸੰਗਤੋ, ਗੁਰੂ ਹਾਜ਼ਰ ਨਾਜ਼ਰ ਹੈ, ਬਖਸ਼ ਲੈਣਾ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਆਖਰੀ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਦਾਨਾ, ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।